ਇਹ ਮਰਿਆਦਾ ਨਿਭਾ ਰਹੇ ਹਨ ਕਿ ਖਾਲਸਾ ਜੀਓ, ਇਹ ਪੰਜ ਸ੍ਰੇਸ਼ਟ ਹਨ, ਇਹ ਪੰਜ ਉਹੀ ਹਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਗੁਰੂ ਘਰ ਵਿਖੇ ਪੰਜਾਂ ਦੀ ਮਹਾਨਤਾ ਹੈ। ਕੋਈ ਵੀ ਗੁਰੂ ਦਾ ਪਿਆਰਾ ਦੁਖੀ ਹੋਵੇ, ਕਿਸੇ ਨੂੰ ਲੋੜ ਹੋਵੇ ਕਿਸੇ ਵਸਤੂ ਦੀ, ਆਤਮਿਕ ਆਨੰਦ ਦੀ, ਤੇ ਉਹ ਇਹਨਾਂ ਪੰਜਾਂ ਨੂੰ ਸ਼ਰਧਾ ਸਤਿਕਾਰ ਪ੍ਰੇਮ ਨਾਲ ਜਲ ਪਾਣੀ ਚੁਕਾਵੇ, ਅਰਦਾਸ ਕਰਾਵੇ, ਉਹਦੀ ਅਰਦਾਸ ਜ਼ਰੂਰ ਪੂਰੀ ਹੋਵੇਗੀ, ਬਾ ਸ਼ਰਤੇ ਕਿ ਉਹਦੇ ਅੰਦਰ ਆਪ ਨਿਮਰਤਾ ਹੋਵੇ, ਸ਼ਰਧਾ ਹੋਵੇ, ਪ੍ਰੇਮ ਹੋਵੇ। ਇਹਨਾਂ ਪੰਜਾਂ ਨੂੰ ਮਹਾਰਾਜ ਨੇ ਮੱਥਾ ਟੇਕਿਆ, ਗੁਰਿਆਈ ਬਖਸ਼ਿਸ਼ ਕੀਤੀ, ਤਿੰਨ ਪ੍ਰਕਰਮਾ ਕੀਤੀਆਂ, ਤੇ ਫਿਰ ਇਹਨਾਂ ਪੰਜਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ, ਮਹਾਰਾਜ ਸਾਡੇ ਵਰਗੇ ਆਪ ਜੀ ਦੀ ਲੱਖਾਂ ਹਨ, ਤੁਸੀਂ ਕੋਈ ਜਗਦੀਸ਼ ਹੋ, ਪਰਮੇਸ਼ਰ ਰੂਪ ਹੋ, ਮਹਾਰਾਜ ਤੁਹਾਡੀ ਬਖਸ਼ਿਸ਼ ਦੁਆਰਾ ਅਸੀਂ ਛੋਟੇ ਮੋਟੇ ਨੀਵੀਆਂ ਜਾਤਾਂ ਵਾਲੇ ਕਿੱਥੇ ਪਹੁੰਚ ਗਏ ਹਾਂ, ਮਹਾਰਾਜ ਤੁਸੀਂ ਹੀ ਸਾਡੇ ਵਰਗੇ ਗਿੱਦੜਾਂ ਨੂੰ ਸ਼ੇਰ ਬਣਾਉਣ ਵਾਲੇ ਹੋ, ਕਾਇਰਾਂ ਨੂੰ ਯੋਧੇ ਬਣਾਉਣ ਵਾਲੇ ਹੋ, ਤੁਸਾਂ ਨੇ ਖਾਲਸਾ ਸਾਜੇ ਮਹਾਰਾਜ, ਇਹ ਤੁਹਾਡੀ ਬਖਸ਼ਿਸ਼ ਹੈ। ਇਹ ਕਹਿ ਕੇ ਮਹਾਰਾਜ ਦੋਵਾਂ ਦੀ ਸੇਵਾ ਲਗਾਈ, ਭਾਈ ਸੰਤ ਸਿੰਘ ਅਤੇ ਭਾਈ ਸੰਗਤ ਸਿੰਘ, ਤੁਸੀਂ ਇੱਥੇ ਗੜੀ ਵਿੱਚ ਰਹੋ, ਇਹ ਤਿੰਨ ਸਿੰਘ ਸਾਡੇ ਨਾਲ ਜਾਣਗੇ। ਤੇ ਕਵੀ ਜੀ ਇੱਥੇ ਸੰਕੇਤ ਵੀ ਦੇ ਰਹੇ ਹਨ ਕਿ ਕਈ ਵਿਵਾਦ ਕਰਦੇ ਕਿ ਮਹਾਰਾਜ ਜੀ ਨੇ ਆਪਣੀ ਕਲਗੀ, ਆਪਣੇ ਸ਼ਸਤਰ ਅਰਪਣ ਕੀਤੇ ਭਾਈ ਸੰਤ ਸਿੰਘ ਜੀ ਨੂੰ ਜਾਂ ਭਾਈ ਸੰਗਤ ਸਿੰਘ ਜੀ ਨੂੰ, ਕਿਉਂਕਿ ਦੋਵੇਂ ਗੜੀ ਵਿਖੇ ਰਹਿ ਗਏ ਸਨ। ਦੋਵਾਂ ਦੇ ਸਰੀਰ, ਦੋਵਾਂ ਦੀਆਂ ਸ਼ਕਲਾਂ ਮਿਲਦੀਆਂ ਸਨ ਗੁਰੂ ਕਲਗੀਧਰ ਪਾਤਸ਼ਾਹ ਨਾਲ, ਤੇ ਇਸ ਵਿੱਚ ਵਿਵਾਦ ਕਰਨ ਦੀ ਲੋੜ ਨਹੀਂ, ਕਿਉਂਕਿ ਦੋਵੇਂ ਤੱਤ ਵੇਤੇ ਮਹਾਂਪੁਰਸ਼ ਗੁਰੂ ਕੇ ਪਿਆਰੇ ਹਨ। ਕਿਸੇ ਨੂੰ ਗੁਰਿਆਈ ਮਿਲੇ ਹੈ ਤਾਂ ਪੰਜਾਂ ਨੂੰ ਮਿਲੀ ਹੈ, ਇਹ ਪੰਜ ਸ੍ਰੇਸ਼ ਗੁਰੂ ਕੇ ਪਿਆਰੇ, ਇਸ ਕਰਕੇ ਕਿਸੇ ਨੇ ਸ਼ੰਕਾ ਨਹੀਂ ਕਰਨਾ, ਵਿਵਾਦ ਨਹੀਂ ਕਰਨਾ, ਆਤਮ ਰਸ ਨੂੰ ਗ੍ਰਹਿਣ ਕਰਨਾ ਹੈ। ਇਹ ਕਹਿ ਕੇ ਸਤਿਗੁਰ ਜੀ ਜਿਹੜੇ ਉੱਤੇ ਅਟਾਰੀ ਤੋਂ ਥੱਲੇ ਆਏ, ਥੱਲੇ ਆ ਕੇ ਵੇਖਿਆ ਭਾਈ ਦਇਆ ਸਿੰਘ ਜੀ ਨੇ ਕਿ ਜਿਹੜਾ ਮੁੱਖ ਦਰਵਾਜ਼ਾ ਹੈ ਉਸ ਪਾਸੇ ਤਾਂ ਬੜੇ ਸਿਪਾਹੀ ਹਨ, ਫੌਜਾਂ ਹਨ, ਪਹਿਰੇਦਾਰ ਹਨ, ਪਿਛਲਾ ਦਰਵਾਜ਼ਾ ਸੀ ਉਹਨੂੰ ਤਾਲਾ ਲੱਗਿਆ ਹੋਇਆ, ਚਾਬੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਚਾਬੀ ਲੱਭੀ ਨਾ, ਤੇ ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਹੁਕਮ ਕਰੋ, ਜਾਂ ਦਰਵਾਜ਼ਾ ਹੀ ਤੋੜ ਦਈਏ, ਕੰਧ ਹੀ ਢਾ ਦਈਏ, ਮੁੱਖ ਦਰਵਾਜ਼ਾ ਉੱਥੋਂ ਜਾਣਾ ਔਖਾ ਹੈ ਸਤਿਗੁਰੂ ਜੀ, ਜਿਵੇਂ ਆਪ ਜੀ ਕਹਿੰਦੇ ਹੋ ਅਸੀਂ ਉਸੇ ਤਰ੍ਹਾਂ ਕਰਦੇ ਹਾਂ। ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਖੱਬਾ ਪੈਰ ਮਾਰਿਆ, ਥੋੜ੍ਹੀ ਜਿਹੀ ਚੌਂਝੀ ਲਾਈ ਬਲ ਨਾਲ ਕਿ ਉਹ ਤਾਲਾ ਟੁੱਟ ਕੇ ਪਰੇ ਗਿਰਿਆ, ਸੰਗਲ ਪਰੇ ਹੋ ਗਈ। ਸਤਿਗੁਰ ਨੇ ਆਖਿਆ ਖਾਲਸਾ ਜੀਓ, ਤੁਸਾਂ ਨੇ ਇਹਨਾਂ ਤਾਰਿਆਂ ਦੀ ਸੇਧ ਵਿਖੇ ਜਾਣਾ ਹੈ, ਇਹ ਜਿਹੜਾ ਮੁੱਖ ਤਾਰਾ ਹੈ ਇਹਦੀ ਸੇਧ ਪਕੜ ਲੈਣਾ, ਜਿੱਥੇ ਜਿੱਥੇ ਇਹ ਜਾਵੇਗਾ ਤੁਸੀਂ ਉੱਥੇ ਸਵੇਰੇ ਆਪੇ ਪਹੁੰਚ ਜਾਣਾ, ਅਸੀਂ ਸਵੇਰੇ ਤੁਹਾਨੂੰ ਸਭ ਨੂੰ ਮਿਲ ਜਾਵਾਂਗੇ, ਤੁਸੀਂ ਫਿਕਰ ਨਾ ਕਰੋ, ਦੁਸ਼ਮਣ ਦੀ ਅੱਖਾਂ ਵਿਖੇ ਪਰਮਾਤਮਾ ਆਪੇ ਘੱਟਾ ਪਾਵੇਗਾ, ਤੁਸੀਂ ਗੁਰੂ ਗੁਰੂ ਜਪਦੇ ਹੋਏ ਇੱਥੋਂ ਤੁਰੀ ਜਾਓ। ਦਰਵਾਜ਼ਾ ਖੋਲ੍ਹਿਆ, ਬਾਹਰ ਬੇਸ਼ੁਮਾਰ ਫੌਜਾਂ, ਤੇ ਕਿਵੇਂ ਮਹਾਰਾਜ ਹੁਣ ਗੜੀ ਤੋਂ ਬਾਹਰ ਜਾ ਕੇ ਭਾਣਾ ਵਰਤਾ ਰਹੇ ਹਨ, ਤੇ ਮਾਛੀਵਾੜ ਦੇ ਜੰਗਲ ਵਿਖੇ ਸਤਿਗੁਰੂ ਜੀ ਪਹੁੰਚ ਰਹੇ ਹਨ। ਆਓ, ਇਹ ਵਾਰਤਾ ਮਹਾਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ। ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹਾਂ, ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੋਹਰਾ ਵਰਖਾ ਲਗੂ ਸੋ ਲੰਘ ਕਰ ਖਰੇ ਪਏ ਬਲਵੰਤ।
ਚਮਕੌਰ ਸਾਹਿਬ ਜੀ ਦੀ ਗੜੀ ਦੇ ਆਲੇ ਦੁਆਲੇ ਇੱਕ ਛੋਟੀ ਜਿਹੀ ਖਾਈ ਸੀ। ਤੁਸਾਂ ਨੇ ਵੇਖਿਆ ਹੋਣਾ ਜਿਹੜੇ ਵੱਡੇ ਵੱਡੇ ਕਿਲੇ ਹੋਣ, ਕਿਲਿਆਂ ਦੇ ਆਲੇ ਦੁਆਲੇ ਖਾਈ ਹੁੰਦੀ ਹੈ ਜਾਂ ਨਹਿਰਾਂ ਹੁੰਦੀਆਂ। ਕਿਉਂ? ਕਿ ਕੋਈ ਫੌਜ ਇਕਦਮ ਅੰਦਰ ਨਾ ਵੜ ਜਾਵੇ। ਬੜੀਆਂ ਉੱਚੀਆਂ ਦੀਵਾਰਾਂ ਹੁੰਦੀਆਂ ਤੇ ਸਤਿਗੁਰੂ ਜੀ ਛੋਟੀ ਜੀ ਖਾਈ, ਉਸ ਤੋਂ ਮਹਾਰਾਜ ਪਾਰ ਹੋਏ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਬਲਵੰਤ ਸੂਰਮੇ ਜੋਧੇ ਐਸੇ ਮਹਾਰਾਜ ਉਸ ਖਾਈ ਤੋਂ ਪਾਰ ਹੋਏ ਹਨ।
ਉਨ ਸਿੰਘਨ ਕੇ ਸੰਗ ਇਮ ਬੋਲੇ ਸ਼੍ਰੀ ਭਗਵੰਤ।
ਫਿਰ ਇਹਨਾਂ ਸਿੰਘਾਂ ਨਾਲ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਇਹ ਬਚਨ ਕਹਿਣ ਲੱਗੇ ਹਨ।
ਸਵਈਆ ਛੰਦ ਅਬ ਹਮ ਰੋਰਾ ਚਾਹਤ ਪਾਇਓ।
ਖਾਲਸਾ ਜੀਓ ਸੁਣੋ ਹੁਣ, ਕਿ ਕੋਈ ਲੋਕ ਇਹ ਨਾ ਕਹਿ ਦੇਵੇ, ਸਮਾਜ ਇਹ ਨਾ ਕਹਿ ਦੇਵੇ ਕਿ ਸਿੱਖਾਂ ਦੇ ਗੁਰੂ, ਹਿੰਦੂਆਂ ਦੇ ਗੁਰੂ, ਗੁਰੂ ਕਲਗੀਧਰ ਪਾਤਸ਼ਾਹ ਜੀ ਐਵੇਂ ਚੁੱਪ ਚੁਪੀਤੇ ਗੜੀ ਤੋਂ ਬਾਹਰ ਚਲੇ ਗਏ, ਲੁਕ ਛਿਪ ਕੇ ਬਾਹਰ ਚਲੇ ਗਏ ਜਾਂ ਦੌੜ ਕੇ ਬਾਹਰ ਚਲੇ ਗਏ, ਇਹ ਨਾ ਕੋਈ ਕਹਿ ਦੇਵੇ। ਸਤਿਗੁਰੂ ਜੀ ਜਾ ਰਹੇ ਹਨ ਪੰਥ ਦਾ ਹੁਕਮ ਮੰਨ ਕੇ, ਤੇ ਪੰਥ ਵੱਡਾ ਹੈ, ਕਿਸੇ ਬੰਦੇ ਤੋਂ ਡਰ ਕੇ ਨਹੀਂ ਮਹਾਰਾਜ ਗਏ। ਨਾ ਸਤਿਗੁਰੂ ਜੀ ਔਰੰਗਜ਼ੇਬ ਤੋਂ ਡਰੇ, ਨਾ ਵਜ਼ੀਰ ਖਾਂ ਤੋਂ ਡਰੇ, ਨਾ ਜ਼ਬਰਦਸਤ ਖਾਂ ਤੋਂ ਡਰੇ, ਨਾ ਕਿਸੇ ਪਹਾੜੀ ਰਾਜੇ ਤੋਂ ਡਰੇ, ਕਿਉਂਕਿ ਸਤਿਗੁਰੂ ਜੀ ਰਗਨ ਵਿਖੇ ਖੂਨ ਵਿਖੇ ਕੋਈ ਡਰ ਹੈ ਹੀ ਨਹੀਂ ਸੀ। ਜਿਹੜੇ ਆਪ ਪਰਮੇਸ਼ਰ ਸਰੂਪ, ਉਹ ਕਿਸੇ ਤੋਂ ਡਰਨ ਵਾਲੇ ਨਹੀਂ। ਇਸ ਕਰਕੇ ਸਤਿਗੁਰੂ ਨੇ ਆਖਿਆ, ਸਿੰਘੋ ਕੋਈ ਇਹ ਨਾ ਸਮਝੇ ਕਿ ਸਤਿਗੁਰੂ ਜੀ ਚੁੱਪ ਚੁਪੀਤੇ ਚਲੇ ਗਏ ਹਨ, ਹੁਣ ਅਸੀਂ ਰੋਲਾ ਪਾਈਏ ਇਹਨਾਂ ਤੁਰਕਾਂ ਦੀ ਫੌਜ ਵਿਖੇ।
ਜੈ ਸ਼ਸਤਰਨ ਹੋ ਸਾਵਧਾਨ,
ਤੁਸੀਂ ਸਾਰੇ ਸ਼ਸਤਰ ਫੜ ਲਓ, ਤਿਆਰ ਬਰ ਤਿਆਰ ਹੋ ਜਾਓ ਤੇ ਸਾਵਧਾਨ ਹੋ ਜਾਓ।
ਸੁਦ ਕੋ ਦੇ ਕਰ ਸਗਰੇ ਲਸ਼ਕਰ,
ਇਹਨੂੰ ਖਬਰ ਦੇ ਕੇ ਜਾਈਏ ਸਾਰੇ ਲਸ਼ਕਰ ਨੂੰ, ਸਾਰੀਆਂ ਫੌਜਾਂ ਨੂੰ ਜਿਹੜੇ ਇਧਰ ਉਧਰ ਘੁੰਮ ਰਹੇ ਹਨ, ਪਹਿਰਾ ਦੇ ਰਹੇ ਹਨ, ਖਬਰ ਦੇ ਕੇ ਜਾਈਏ ਕਿ ਸਿੱਖਾਂ ਦੇ ਗੁਰੂ ਐਵੇਂ ਨਹੀਂ ਜਾ ਰਹੇ।
ਉਲੰਘੇ ਡੇਰੇ ਕਰੇ ਪਿਆਨ,
ਇਹਨਾਂ ਦੇ ਡੇਰੇ ਉਲੰਘ ਕੇ ਡੇਰੇ ਪਾਰ ਕਰਕੇ ਅਸੀਂ ਪਰਲੇ ਪਾਸੇ ਜਾਵਾਂਗੇ।
ਯੋ ਕਹਿ ਉੱਚੀ ਧੁਨ ਤੇ ਬੋਲੇ,
ਇਸ ਤਰ੍ਹਾਂ ਕਹਿ ਕੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਬੜੀ ਉੱਚੀ ਧੁਨ ਨਾਲ, ਉੱਚੀ ਆਵਾਜ਼ ਨਾਲ ਕਹਿਣ ਲੱਗੇ ਹਨ।
ਹਾਥਨ ਤਾੜੀ ਭਗਵਾਨ,
ਸਤਿਗੁਰੂ ਜੀ ਤਾੜੀ ਮਾਰ ਕੇ ਦੋਵਾਂ ਹੱਥਾਂ ਨਾਲ ਉੱਥੋਂ ਤੁਰੇ ਭਗਵਾਨ ਪਰਮੇਸ਼ਰ ਗੁਰੂ ਕਲਗੀਧਰ ਪਾਤਸ਼ਾਹ। ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਤਾੜੀ ਸਾਹਿਬ, ਭਾਵ ਇਹ ਸੀ ਕਿ ਸਮਝਾਉਣਾ ਕਿ ਅਸੀਂ ਐਵੇਂ ਨਹੀਂ ਜਾ ਰਹੇ, ਚੁੱਪ ਚੁਪੀਤੇ ਨਹੀਂ ਜਾ ਰਹੇ। ਜਿਹਦੇ ਵਿਖੇ ਦਮ ਹੈ ਉਹ ਪਕੜ ਲਵੇ, ਤਾਕਤ ਹੈ ਉਹ ਫੜ ਲਵੇ, ਜਿਹਦੇ ਬਾਹੂ ਬਲ ਵਿਖੇ ਕੋਈ ਖੂਨ, ਸੂਰਮੇ ਦਾ ਖੂਨ ਹੈ, ਰਗਾ ਵਿਖੇ ਯੋਧਿਆਂ ਦਾ ਖੂਨ ਹੈ, ਆ ਕੇ ਪਕੜ ਲਵੇ, ਅਸੀਂ ਐਵੇਂ ਨਹੀਂ ਜਾ ਰਹੇ। ਇਸ ਕਰਕੇ ਮਹਾਰਾਜ ਤਾੜੀ ਮਾਰ ਕੇ ਬਾਹਰ ਜਾ ਰਹੇ ਹਨ।
ਹਿੰਦਨ ਪੀਰ ਚਲੇ ਹੋ ਅਬ ਨਿਕਸੇ ਹੋ,
ਭਾਈ ਹਿੰਦੂਆਂ ਦੇ ਪੀਰ ਭਾਵ ਸਾਰੇ ਜਗਤ ਦੇ ਮਾਲਕ ਪੀਰਾਨ ਪੀਰ ਗੁਰੂ ਕਲਗੀਧਰ ਪਾਤਸ਼ਾਹ ਇਹ ਗੜੀ ਤੋਂ ਬਾਹਰ ਜਾ ਰਹੇ ਹਨ।
ਕੇਰੋ ਤੁਮ ਮੈਂ ਜੋ ਬਲਵਾਨ,
ਤੁਹਾਡੇ ਵਿਖੇ ਜਿਹੜਾ ਸੂਰਮਾ ਹੈ, ਕੋਈ ਹੈ ਬਲਵਾਨ, ਕੋਈ ਹੈ ਜੋਧਾ, ਸਾਨੂੰ ਘੇਰਾ ਪਾ ਲਵੇ, ਅਸੀਂ ਗੜੀ ਤੋਂ ਬਾਹਰ ਜਾ ਰਹੇ ਹਾਂ।
ਤੀਨ ਬਾਰ ਸ਼੍ਰੀ ਮੁਖ ਤੇ ਕਹਿ ਕਰ,
ਇੱਕ ਵਾਰੀ ਨਹੀਂ ਆਖਿਆ, ਤਿੰਨ ਵਾਰੀ ਆਖਿਆ। ਭਾਈ ਹੈ ਕੋਈ ਸੂਰਮਾ ਜਿਹਨੇ ਆਪਣੀ ਮਾਂ ਦਾ ਦੁੱਧ ਪੀਤਾ, ਕੋਈ ਹੈ ਸੂਰਮਾ, ਕੋਈ ਯੋਧਾ ਹੈ ਜਿਹੜਾ ਸਾਨੂੰ ਪਕੜ ਲਵੇ। ਤਿੰਨ ਵਾਰੀ ਆ ਕੇ ਸਤਿਗੁਰ ਮਹਾਰਾਜ ਉਸ ਗੜੀ ਤੋਂ ਅੱਗੇ ਜਾਣ ਲੱਗੇ ਹਨ।
ਦੂਰ ਦੂਰ ਲੋ ਬਾਕ ਸੁਣਾਏ।
ਰਾਤ ਦਾ ਸਮਾਂ ਸੀ, ਰਾਤ ਨੂੰ ਕੋਈ ਬੰਦਾ ਬੋਲੇ ਉਹਦੀ ਆਵਾਜ਼ ਦੂਰ ਤੱਕ ਜਾਂਦੀ ਹੈ, ਤੇ ਸੁਨਸਾਨ ਸਮਾਂ ਹੋਵੇ ਭਾਵ ਕੋਈ ਰੋਲਾ ਨਾ ਪਵੇ, ਕੋਈ ਨੇੜੇ ਤੇੜੇ ਪਿੰਡ ਨਾ ਹੋਵੇ, ਤਾਂ ਆਵਾਜ਼ ਦੂਰ ਤੱਕ ਜਾਂਦੀ ਹੈ। ਸਤਿਗੁਰ ਦੀ ਆਵਾਜ਼ ਦੂਰ ਤੱਕ ਗਈ, ਜਿੱਥੇ ਜਿੱਥੇ ਇਹਨਾਂ ਫੌਜਾਂ ਦੇ ਡੇਰੇ ਸਨ ਉੱਥੇ ਤੱਕ ਉਹ ਆਵਾਜ਼ ਦੂਰ ਦੂਰ ਤੱਕ ਸਭ ਨੇ ਸੁਣੀ ਹੈ।
ਦੋਰੇ ਇੱਕ ਬਾਰ ਸੁਣ ਰੋਰਾ,
ਸਭ ਨੇ ਸੁਣਿਆ ਇਹ ਰੋਲਾ ਕਿ ਇਹ ਤਾਂ ਸਤਿਗੁਰ ਜੀ ਬੋਲ ਰਹੇ ਹਨ, ਗੁਰੂ ਕਰਗੀਧਰ ਪਾਤਸ਼ਾਹ ਬੋਲ ਰਹੇ ਹਨ, ਤੇ ਇਕਦਮ ਸਾਰੇ ਸਿਪਾਹੀ ਇਧਰ ਉਧਰ ਦੌੜਨ ਲੱਗੇ ਹਨ।
ਬਾਮ ਦਾਹਾਂ ਨੇ ਸਨ ਮੁਖ ਆਏ,
ਸੱਜੇ ਪਾਸੇ ਹੋਇਆ, ਕੋਈ ਖੱਬੇ ਪਾਸੇ ਹੋਇਆ, ਕੋਈ ਸਾਹਮਣੇ ਤੁਰਿਆ, ਇਸ ਤਰ੍ਹਾਂ ਹਰ ਪਾਸੇ ਦੌੜਨ ਲੱਗੇ ਹਨ।
10,000 ਕੋ ਫਿਰੇ ਤਲਾਵਾ,
10,000 ਪਹਿਰੇਦਾਰ ਦਾ ਦਸਤਾ ਇਹ ਫੌਜ ਇਕਦਮ ਦੌੜੀ ਹੈ ਅੱਗੇ ਵਾਲੇ ਪਾਸੇ ਕਿ ਪਕੜ ਲਈਏ ਹਿੰਦੂਆਂ ਦੇ ਗੁਰੂ ਨੂੰ, ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ।
ਸੁਣ ਆਵਾਜ਼ ਤਾਏ ਚਿਤ ਚਾਏ,
ਜਦੋਂ ਸਤਿਗੁਰ ਮਹਾਰਾਜ ਦੀ ਆਵਾਜ਼ ਸੁਣੀ ਇਹਨਾਂ ਨੇ, ਤੇ ਬੜੇ ਚਾਅ ਨਾਲ ਇਹ ਦੌੜੇ ਹਨ।
ਦੋਏ ਮਸਾਲੇ ਜਵਲਤ ਅਗਾਰੀ,
ਦੋ ਮਸ਼ਾਲਾਂ ਅੱਗੇ ਬਾਲ ਕੇ ਇਹ ਅੱਗੇ ਅੱਗੇ ਵਧੇ ਹਨ, ਦੌੜੇ ਹਨ।
ਆਵਤ ਪਿਖ ਗੋਬਿੰਦ ਸਿੰਘ ਰਾਏ,
ਸਤਿਗੁਰ ਮਹਾਰਾਜ ਜੀ ਨੇ ਵੇਖਿਆ ਵੀ ਸਿਪਾਹੀ ਤਾਂ ਸਾਡੇ ਵੱਲ ਦੌੜ ਕੇ ਆ ਰਹੇ ਹਨ, ਮਸ਼ਾਲਾ ਬਾਲ ਕੇ ਆ ਰਹੇ ਹਨ, ਦੋ ਮਸ਼ਾਲਾ ਇਹਨਾਂ ਦੇ ਹੱਥਾਂ ਵਿਖੇ ਹੈ, 10,000 ਸਿਪਾਹੀ ਇਕਦਮ ਅੱਗੇ ਵਧ ਰਿਹਾ ਹੈ।
ਤਨੁਖ ਵਿਖੇ ਸੰਦੇ ਦੁਆ ਖਪਰੇ,
ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਤਨੁਖ ਵਿਖੇ, ਆਪਣੇ ਕਮਾਨ ਵਿਖੇ ਦੋ ਖਪਰੇ ਤੀਰ, ਖਪਰੇ ਕਹਿੰਦੇ ਚਾਰ ਉਂਗਲ ਚੌੜੇ ਤੀਰ, ਤੁਸਾਂ ਨੇ ਦਰਸ਼ਨ ਕੀਤੇ ਹੋਣੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਦੋਂ ਸ਼ਾਮ ਨੂੰ ਆਰਤੀ ਤੋਂ ਬਾਅਦ ਦਰਸ਼ ਕਰਾਂਦੇ ਸ਼ਸਤਰਾਂ ਦੇ, ਤੇ ਉਹਨਾਂ ਦਰਸ਼ਨਾਂ ਵਿਖੇ ਉਹ ਚਾਰ ਉਂਗਲ ਖਪਰਾ ਚੌੜਾ ਤੀਰ ਹੈ। ਐਸੇ ਖਪਰੇ ਤੀਰ ਮਹਾਰਾਜ ਜੀ ਕੋਲ ਬੜੇ ਸਨ, ਸਤਿਗੁਰ ਨੇ ਉਹ ਖਪਰਾ ਤੀਰ ਬਾਹਰ ਕੱਢਿਆ, ਦੋ ਕੱਢੇ, ਇੱਕ ਨਹੀਂ, ਇੱਕ ਤੀਰ ਚਲਾਉਣਾ ਔਖਾ ਹੈ, ਤੇ ਦੋ ਤੀਰ ਸਤਿਗੁਰ ਨੇ ਜਦੋਂ ਬਾਹਰ ਕੱਢ ਕੇ ਆਪਣੀ ਕਮਾਨ ਤੇ ਚੜਾਏ ਹਨ।
ਕਾਨ ਕਾਨ ਲੋ ਦਏ ਚਲਾਏ,
ਸਹਿਤ ਕਰ ਤਾਂ ਖਿੱਚ ਕੇ ਮਹਾਰਾਜ ਨੇ ਸ਼ੂਕਦਾ ਤੀਰ ਚਲਾਇਆ ਹੈ।
ਗਏ ਗਾਜ ਸਮ ਕਟੀ ਮਸਾਲਾ,
ਗੂੰਜਦਾ ਤੀਰ ਗਿਆ, ਇਸ ਤਰ੍ਹਾਂ ਗਿਆ ਜਿਵੇਂ ਹਾਥੀ ਜਾਂਦਾ ਹੋਵੇ ਦੌੜਦਾ, ਤੇ ਜਿੱਥੇ ਮਸ਼ਾਲਾਂ ਜਲ ਰਹੀਆਂ ਦੋਵਾਂ ਦੀਆਂ, ਦੋਵੇਂ ਮਸ਼ਾਲਾਂ ਨੂੰ ਉਹ ਤੀਰ ਮਾਰਿਆ ਮਹਾਰਾਜ ਜੀ ਨੇ।
ਉਨ ਪਟ ਬੇਦ ਦੀਏ ਉਥ ਲਾਏ,
ਦੋ ਹੀ ਤੀਰ ਮਾਰੇ ਇਕੱਠੇ, ਮਾਰਨੇ ਬੜੇ ਔਖੇ ਹਨ, ਇਕੱਠੇ ਤੀਰ ਦੋ ਮਾਰੇ, ਦੋ ਮਸ਼ਾਲਾ ਬਲਦੀਆਂ ਦੋਵਾਂ ਨੂੰ ਮਾਰੇ, ਦੋਵੇਂ ਥੱਲੇ ਢਹਿ ਪਈਆਂ, ਤੇ ਸਾਰੇ ਇਹਨਾਂ ਦੇ ਜਵਾਨ, ਇਹਨਾਂ ਦੇ ਯੋਧੇ ਇਧਰ ਉਧਰ ਉਥਲ ਪੁਥਲ ਹੋ ਗਈ ਹੈ ਇਹਨਾਂ ਵਿਖੇ।
ਪਰੇ ਉਹ ਰੋਰ ਚੋਂ ਦਿਸ਼ ਤੇ ਉਮੜੇ,
ਚਾਰੋਂ ਪਾਸਿਆਂ ਤੋਂ ਰੋਲਾ ਪੈ ਗਿਆ, ਤੇ ਉਮੜ ਉਮੜ ਕੇ ਮਹਾਰਾਜ ਜੀ ਵੱਲ ਆਉਣ ਲੱਗੇ ਹਨ।
ਮਾਰੋ ਗਹੋ ਪੁਕਾਰਤ ਆਏ,
ਕਹਿੰਦੇ ਮਾਰ ਲਵੋ, ਫੜ ਲਵੋ, ਬਾਰ ਬਾਰ ਇਹੀ ਕਹਿੰਦੇ ਹੋਏ ਇਧਰ ਉਧਰ ਦੌੜ ਰਹੇ ਹਨ।
ਯਾ ਦੋਰੇ ਖੁਰਖੇ ਉਡੀ ਬਹੋ,
ਘੋੜੇ ਦੌੜਦੇ ਹਨ, ਘੋੜਿਆਂ ਦੀ ਖੁਰਾ ਨਾਲ ਜਦੋਂ ਘੋੜੇ ਦੌੜਦੇ ਹਨ ਤੇ ਬੜੀ ਧੂੜ ਘੱਟਾ ਉੱਡਦਾ ਹੈ, ਬੜੀ ਮਿੱਟੀ ਉੱਡਦੀ ਹੈ, ਤੇ ਹਰ ਪਾਸੇ ਮਿੱਟੀ ਇਹ ਧੂਲ ਕੱਟਾ ਉੱਡ ਰਿਹਾ ਹੈ।
ਅੰਧ ਤੁੰਦ ਹੋਏ ਗੋ ਇੱਕ ਪਾਏ,
ਇੱਕ ਸਮਾਂ ਐਸਾ ਹੋਇਆ ਵੀ ਅੰਧਾ ਧੁੰਦ ਭਾਵ ਹਨੇਰਾ ਹੀ ਛਾ ਗਿਆ, ਹਰ ਪਾਸੇ ਹਨੇਰਾ। ਇੱਕ ਤਾਂ ਪਹਿਲਾਂ ਰਾਤ ਦਾ ਸਮਾਂ ਸੰਧਿਆ ਹੋਣ, ਧੁੱਪ ਖਤਮ ਹੋ ਗਈ ਹੈ, ਰਾਤ ਸ਼ੁਰੂ ਹੋਈ ਹੈ, ਤੇ ਫਿਰ ਜਦੋਂ ਘੋੜੇ ਦੌੜੇ, ਯੋਧੇ ਦੌੜੇ, ਸਿਪਾਹੀ ਦੌੜੇ, ਤੇ ਉਹਨਾਂ ਦੇ ਪੈਰਾਂ ਨਾਲ ਧੂਲ ਕੱਟਾ ਉੱਡਿਆ ਹੈ, ਹਰ ਪਾਸੇ ਹਨੇਰਾ ਛਾ ਗਿਆ ਹੈ।
ਮੱਚਿਓ ਕੁਲਾਹਲ ਪੀੜੇ ਪੇੜ ਪੱਟ,
ਇਤਨਾ ਕੁਲਾਹਲ ਰੋਲਾ ਮਚਿਆ ਕਿ ਯੋਧੇ ਆਪਸ ਵਿਖੇ ਭਿੜਨ ਲੱਗੇ, ਪਤਾ ਲੱਗਿਆ ਹੀ ਨਹੀਂ ਵੀ ਕਿਹੜਾ ਸਾਹਮਣੇ ਆ ਰਿਹਾ, ਆਪਸ ਵਿਖੇ ਭਿੜਨ ਲੱਗੇ ਹਨ,
ਆਪਸ ਮੈਂ ਚੱਲ ਗਏ ਹਥਿਆਰ
ਆਪੋ ਸਾਹਮਣੇ ਇਹਨਾਂ ਸੂਰਮਿਆਂ ਦੇ ਆਪਣੇ ਆਪ ਵਿਖੇ ਹਥਿਆਰ ਚੱਲ ਪਏ, ਤੀਰਾਂ ਦੇ ਵਾਰ ਹੋਣ ਲੱਗੇ। ਕਈ ਸੂਰਮੇ ਹਨੇਰੇ ਵਿਖੇ ਤੀਰ ਚਲਾਉਣ ਵਾਲੇ ਸਨ, ਕਈ ਤਲਵਾਰਾਂ, ਕਈ ਬਰਛੇ, ਕਈ ਬਰਛੀਆਂ, ਕਈ ਹੋਰ ਸ਼ਸਤਰ ਚਲਾਉਣ ਲੱਗੇ ਹਨ।
ਛੁੱਟੀ ਤੁਪਕ ਤੋਂ ਮਰ ਤਰ ਤੀਰਨ,
ਤੁਪਕ ਬੰਦੂਕਾਂ ਛੁੱਟੀਆਂ, ਨੇਜੇ ਛੁੱਟੇ, ਤੀਰ ਛੁੱਟੇ ਹਨ।
ਤਰਵਾਰਨ ਜੁੱਟ ਗਏ ਕਰ ਮਾਰ,
ਸੂਰਮੇ ਤਲਵਾਰਾਂ ਲੈ ਕੇ ਜੁੱਟ ਗਏ ਹਨ, ਆਪਣੇ ਹੱਥ ਵਿਖੇ ਤਲਵਾਰਾਂ ਧਾਰਨ ਕਰਕੇ, ਸੈਥੀਆਂ ਧਾਰਨ ਕਰਕੇ ਜੁੱਟ ਗਏ ਹਨ।
ਪਿਤਾ ਪੂਤ ਕੇ ਸਿਰ ਮੈਂ ਚਾਰਤ,
ਕਿਹੜਾ ਵਿਖਦਾ ਕਿਹੜਾ ਆ ਰਿਹਾ, ਪਿਤਾ ਆਪਣੇ ਪੁੱਤਰ ਦੇ ਮਾਰਦਾ, ਪਤਾ ਲੱਗਦਾ ਹੀ ਨੀ ਹਨੇਰੇ ਵਿਖੇ ਤੇ ਕਿਹੜਾ ਸਾਹਮਣੇ ਆਪਣਾ ਹੈ ਕਿਹੜਾ ਬਗਾਨਾ ਹੈ। ਪਿਤਾ ਆਪਣੇ ਪੁੱਤਰ ਦੇ ਸਿਰ ਤੇ ਜਾਂ ਕਿਸੇ ਸਰੀਰ ਦੇ ਅੰਗ ਤੇ ਤਲਵਾਰ ਮਾਰਦਾ ਹੈ।
ਪੂਤ ਪਿਤਾ ਕੇ ਤਨ ਪਰ ਚਾਰ,
ਪੁੱਤਰ ਪਿਤਾ ਦੇ ਸਰੀਰ ਤੇ ਤਲਵਾਰ ਮਾਰਦਾ, ਪਤਾ ਤਾਂ ਲੱਗ ਨਹੀਂ ਰਿਹਾ ਵੀ ਸਾਹਮਣੇ ਕਿਹੜਾ ਹੈ, ਪਿਓ ਪੁੱਤਰ ਦੇ ਮਾਰ ਰਿਹਾ, ਪੁੱਤਰ ਪਿਓ ਦੇ ਤਲਵਾਰਾਂ ਮਾਰ ਰਹੇ ਹਨ।
ਪ੍ਰਾਤ ਪ੍ਰਾਤ ਕੇ ਚਚਾ ਭਤੀਜਾ,
ਪ੍ਰਾਤ ਭਰਾ ਦੇ ਮਾਰ ਰਿਹਾ, ਚਾਚਾ ਭਤੀਜੇ ਦੇ ਮਾਰ ਰਿਹਾ, ਭਤੀਜਾ ਚਾਚੇ ਦੇ ਮਾਰ ਰਹੇ, ਇਸ ਤਰ੍ਹਾਂ ਭਾਈ ਆਪਸ ਵਿਖੇ ਇਹ ਲੜਕੇ ਮਰ ਰਹੇ ਹਨ।
ਸਖਾ ਸਖੇ ਕੇ ਬੈਤਰਵਾਰ,
ਕੋਈ ਮਿੱਤਰ ਹੈ, ਕੋਈ ਸਖਾ ਹੈ ਤੇ ਸਖਾ ਸਖੇ ਦੇ ਤਲਵਾਰ ਵਾਹ ਰਿਹਾ ਹੈ।
ਜਥੇਦਾਰ ਕੋ ਹਨਿਓ ਸਿਪਾਹੀ,
ਜਿਹੜੇ ਵੱਡੇ ਵੱਡੇ ਜਥੇਦਾਰ ਹਨ, ਕੋਈ 5,000, ਕੋਈ 10,000, ਕੋਈ 20,000, ਕੋਈ 50,000, ਉਹਨਾਂ ਜਥੇਦਾਰਾਂ ਦੇ ਉੱਤੇ ਇਹ ਸਿਪਾਹੀ ਤਲਵਾਰਾਂ ਮਾਰ ਰਹੇ ਹਨ।
ਮਾਰ ਸਿਪਾਹੀ ਕੋ ਜਥੇਦਾਰ,
ਜਥੇਦਾਰ ਆਪਣੇ ਸਿਪਾਹੀਆਂ ਨੂੰ ਹੀ ਮਾਰ ਰਹੇ ਹਨ।
ਨਹੀਂ ਪਛਾਣ ਪਰਸ ਕੋਈ ਕਿਆਮਤ,
ਖਾਲਸਾ ਜੀਓ ਇਹ ਕਿਆਮਤ ਦਾ ਦਿਨ ਹੀ ਆ ਗਿਆ ਇਹਨਾਂ ਲਈ, ਪਛਾਣ ਨਹੀਂ ਹੋ ਰਹੀ ਆਪਣਾ ਕਿਹੜਾ ਹੈ, ਬਗਾਨਾ ਕਿਹੜਾ ਹੈ। ਇਹਨਾਂ ਤੁਰਕਾਂ ਲਈ, ਇਹਨਾਂ ਯੋਧਿਆਂ ਲਈ ਅੱਜ ਕਿਆਮਤ ਦਾ ਦਿਨ ਹੀ ਆ ਗਿਆ ਹੈ।
ਕਿਆਮਤ ਰਾਤ ਪਈ ਤਿਸ ਬਾਰ,
ਉਸ ਵੇਲੇ ਇਹ ਕਿਆਮਤ ਦੀ ਰਾਤ ਛਾ ਗਈ ਹੈ।
ਭਏ ਕਤਲ ਸਿਰ ਧਰ ਕੇ ਕਰ,
ਕਈਆਂ ਦੇ ਸਿਰ, ਕਈਆਂ ਦੇ ਧੜ, ਕਈਆਂ ਦੇ ਹੱਥ ਪੈਰ ਇਹ ਕਤਲ ਹੋਏ ਹਨ, ਟੁੱਟ ਗਏ ਹਨ।
ਕੇਤਕ ਦਰੜੇ ਕਰੇ ਪੁਕਾਰ,
ਥੱਲੇ ਦਰੜੇ ਹੋਏ, ਥੱਲੇ ਦੱਬੇ ਹੋਏ ਪੁਕਾਰ ਕਰ ਰਹੇ, ਹਾਏ ਹਾਏ ਕਰ ਰਹੇ ਹਨ।
ਕਹਿ ਲੱਗ ਕਹੋ ਬੀਤੀ ਤੁਰ ਕਨ ਪਰ,
ਸੰਤੋਖ ਸਿੰਘ ਜੀ ਬਿਆਨ ਕਰਦੇ, ਸੁਣੋ ਖਾਲਸਾ ਜੀਓ ਤੁਹਾਨੂੰ ਕੀ ਦੱਸੀਏ, ਕਿਹੜਾ ਭਾਣਾ ਉੱਥੇ ਵਰਤਿਆ ਹੈ ਇਹਨਾਂ ਤੁਰਕਾਂ ਉੱਤੇ।
ਬਿਨ ਮਾਰੇ ਮਰ ਗਏ ਗਵਾਰ,
ਇਹ ਗਵਾਰ ਇਹ ਮੂਰਖ ਬਿਨਾ ਆਈ ਮੌਤ ਮਰ ਗਏ ਹਨ, ਆਪਸ ਵਿਖੇ ਲੜ ਲੜ ਕੇ ਮਰ ਰਹੇ ਹਨ। ਸਤਿਗੁਰ ਮਹਾਰਾਜ ਜੀ ਨੇ ਹਲੇ ਦੋ ਹੀ ਤੀਰ ਚਲਾਏ, ਉਹ ਚਲਾਏ ਉਹਨਾਂ ਲਈ ਜਿਹੜੇ ਮਸ਼ਾਲਾਂ ਅੱਗੇ ਬਾਲ ਕੇ ਆ ਰਹੇ ਸਨ, ਭਾਵ ਹਨੇਰਾ ਹੀ ਰਵੇ, ਇਹਨਾਂ ਦੀ ਚਾਨਣਾ ਨਾ ਹੋਵੇ, ਇਹ ਆਪਸ ਵਿੱਚ ਲੜਕੇ ਮਰ ਜਾਣ। ਇਹ ਵੀ ਰਾਜਨੀਤੀ ਹੈ ਇੱਕ, ਇਹ ਵੀ ਦਾ ਪੇਜ ਹੈ ਯੁੱਧ ਨੀਤੀ ਦਾ, ਤੇ ਕੋਈ ਹਨੇਰਾ ਸਾਹਮਣੇ ਆ ਗਿਆ ਤੇ ਇੱਕ ਦੂਜੇ ਨੂੰ ਮਾਰਨਗੇ, ਜਦੋਂ ਚਾਨਣਾ ਹੈ ਹੀ ਨਹੀਂ, ਬਿਲਕੁਲ ਘੁੱਪ ਹਨੇਰਾ ਹੈ, ਤੇ ਆਪਸ ਵਿੱਚ ਲੜਕੇ ਮਰ ਜਾਣਗੇ। ਇਸ ਕਰਕੇ ਮਹਾਰਾਜ ਨੇ ਇਹ ਦਾ ਪੇਜ ਵਰਤਿਆ ਹੈ।
ਭਇਓ ਸਥਾਰ ਖੇਤਰਣ ਅੰਤਰ,
ਉਹ ਜੰਗ ਦਾ ਮੈਦਾਨ ਇਕਦਮ ਸਥਾਰ ਖਾਲੀ ਮੈਦਾਨ ਹੋ ਗਿਆ, ਭਾਵ ਅਣਗਿਣਤ ਇਹਨਾਂ ਦੇ ਸਿਪਾਹੀ ਮਾਰੇ ਗਏ ਹਨ।
ਯਾ ਜੋਧਾ ਮਰ ਗਏ ਸਮੁਦਾਏ,
ਘੋੜੇ ਜੋਧੇ ਆਦਿਕ ਅਨੇਕਾਂ ਹੀ ਮਰੇ ਹਨ।
ਲੋਥ ਪੋਥ ਨਾ ਜਿਤ ਕਿਤ ਹੋਵਤ,
ਕਿੱਥੇ ਇਹੀ ਨਜ਼ਰ ਆ ਰਿਹਾ ਲੋਥਾਂ ਦੇ ਢੇਰ ਲੱਗੇ ਹੋਏ, ਹਾਥੀ ਘੋੜੇ ਸਿਪਾਹੀ ਇਸ ਹਰ ਥਾਂ ਤੇ ਮਰੇ ਹੋਏ ਹਨ।
ਜੋਤ ਵੱਡ ਅੰਬਾਰ ਲਗਾਏ,
ਸਭ ਨੂੰ ਜੋ ਜੋ ਕੇ ਵੱਡ ਵੱਡ ਕੇ ਢੇਰ ਲੱਗ ਗਏ, ਅੰਬਾਰ ਲੱਗ ਗਏ ਹਨ।
ਜਿਮ ਪੁਤਲੀ ਕੋ ਕਾਲ ਖੇਲ,
ਭਾਈ ਜਿਵੇਂ ਪੁਤਲੀਆਂ ਆਪਣਾ ਤਮਾਸ਼ਾ ਵਿਖਾ ਕੇ ਪਰੇ ਹਟ ਜਾਂਦੀਆਂ, ਆਖੋ ਸਤਨਾਮ। ਇਹਨਾਂ ਦੇ ਹੱਥ ਵੀ ਕੁਝ ਵੀ ਨਹੀਂ। ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ, ਖਿਲਾਵਨ ਹਾਰੋ ਜਾਣੈ, ਜੈਸਾ ਭੇਖ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾਜ ਆਨੈ। ਇਹਨਾਂ ਦੇ ਹੱਥ ਕੁਛ ਨਹੀਂ, ਇਹ ਪਰਮਾਤਮਾ ਨੇ ਜੋ ਭਾਣਾ ਵਰਤਾਉਣਾ ਸੀ ਉਹ ਵਰਤਾ ਹੀ ਰਹੇ ਨੇ ਮਹਾਰਾਜ ਆਪ। ਤੇ ਆਪਸ ਵਿਖੇ ਲੜ ਲੜ ਕੇ ਮਰ ਗਏ। ਜਦੋਂ ਲੜ ਲੜ ਕੇ ਥੱਕ ਗਏ ਹਨ ਤੇ ਸਾਰੇ ਇੱਕ ਥਾਂ ਤੇ ਇਕੱਠੇ ਹੋ ਗਏ ਹਨ।
ਉਹ ਲੜਵੈ ਕੇ ਇੱਕ ਥਲ ਕਰਵਾਏ,
ਉਹ ਲੜ ਕੇ ਬਹੁਤਾ ਜੋਧ ਬਚਾ ਕੇ ਇੱਕ ਥਾਂ ਤੇ ਸਭ ਇਕੱਠੇ ਹੋ ਗਏ ਹਨ।
ਮਨੋ ਜਨਨ ਨੇ ਜਨੇ ਕਬੂ,
ਮਾਨੋ ਖਾਲਸਾ ਜੀ ਕਿਸੇ ਮਾਂ ਨੇ ਇਹਨਾਂ ਨੂੰ ਪਹਿਲਾਂ ਜਨਮ ਦਿੱਤਾ ਹੀ ਨਾ ਹੋਵੇ। ਭਾਵ ਇਹ ਕੋਈ ਇਹਨਾਂ ਦੀ ਮਾਂ ਹੈ ਹੀ ਨਹੀਂ, ਇਹ ਤਾਂ ਪਹਿਲੀ ਮਰੇ ਹੋਏ ਹਨ। ਮਨੋ ਜਨਨੀ, ਜਨਨੀ ਕਹਿੰਦੇ ਮਾਂ ਨੇ, ਕਿਸੇ ਮਾਂ ਨੇ ਇਹਨਾਂ ਸੂਰਬਿਆਂ ਨੂੰ ਜਨਮ ਨਾ ਦਿੱਤਾ ਹੋਵੇ, ਇਸ ਤਰ੍ਹਾਂ ਇਹ ਮਰੇ ਹੋਏ ਹਨ।
ਮਰ ਮਰ ਪਰੇ ਢੇਰ ਸਮੁਦਾਏ,
ਇਹਨਾਂ ਦੇ ਢੇਰ ਲੱਗੇ ਹੋਏ ਹਨ।
ਪਰਬਤ ਆਦਿਕ ਦੇਸ਼ਨ ਵਾਸੀ,
ਜਿਹੜੇ ਪਹਾੜੀ ਸੂਰਮੇ ਪਹਾੜੀ ਰਾਜੇ ਇਸ ਪਹਾੜ ਇਲਾਕੇ ਦੇ ਹਨ।
ਭਾਈ ਬਿਨਾਸ਼ੀ ਚਮੂ ਵਿਸਾਲ,
ਉਹਨਾਂ ਦੀ ਫੌਜ ਵੀ ਬਹੁਤ ਜ਼ਿਆਦਾ ਖਤਮ ਹੋਈ ਹੈ।
ਜਾਮ ਇੱਕ ਲਗ ਬਾਜੇ ਲੋਹਾ,
ਇੱਕ ਪਹਿਰ ਤੱਕ ਤਿੰਨ ਘੰਟੇ ਲੋਹੇ ਨਾਲ ਲੋਹਾ ਵਜਿਆ। ਕਮਾਸਾਨ ਦੁੱਧ ਹੋਇਆ ਇਹਨਾਂ ਆਪਣਿਆਂ ਦਾ ਹੀ, ਸਤਿਗੁਰ ਨੇ ਕੁਛ ਨਹੀਂ ਕੀਤਾ, ਨਾ ਆਪ ਲੜੂ ਨਾ ਫੌਜ ਲੜਾਓ, ਪਟ ਬੀਰਨ ਸੇਤੀ ਬਾਂਧ ਮੰਗਾਓ। ਇਹ ਵਚਨ ਹੈ ਮਹਾਰਾਜ ਜੀ ਦੇ ਕਲਗੀਧਰ ਪਾਤਸ਼ਾਹ ਜੀ ਦਾ ਰਹਿਤਨਾਮਿਆਂ ਵਿਖੇ। ਨਾ ਮੈਂ ਆਪ ਲੜਾਂਗਾ, ਨਾ ਲੜਾਂਗਾ ਆਪਣੀ ਫੌਜ ਨੂੰ, ਪਟ ਬੀਰਨ ਸੇਤੀ ਬਾਂਧ ਮੰਗਾਓ। ਇਹ ਆਪਸ ਵਿਖੇ ਲੜ ਕੇ ਮਰ ਜਾਣਗੇ। ਇਸ ਤਰ੍ਹਾਂ ਹੀ ਹੋਇਆ, ਆਪਸ ਵਿਖੇ ਇਹਨਾਂ ਦੇ ਢੇਰ ਲੱਗ ਗਏ ਹਨ। ਇਹ ਮਰ ਮਰ ਕੇ ਢੇਰ ਲੱਗ ਕੇ ਪਰੇ ਹਟ ਗਏ ਹਨ।
ਮਨੋ ਲੋਹਾਰ ਸੋ ਕੜੇ ਉਤਾਲ,
ਮਾਨੋ ਕੋਈ ਲੋਹਾਰ ਲੋਹੇ ਨੂੰ ਘੜਦਾ ਹੋਵੇ ਤੇ ਉਹਦੀ ਬਹੁਤੀ ਜ਼ਿਆਦਾ ਆਵਾਜ਼ ਆਂਦੀ ਹੋਵੇ।
ਜੈ ਕੈ ਸ਼ਬਦ ਸ਼ਸਤਰ ਕੋ ਸੁਨੀਅਤ,
ਕਿੱਥੇ ਸ਼ਬਦ ਦੀ ਆਵਾਜ਼ ਆ ਰਹੀ ਹੈ। ਇਹ ਸ਼ਬਦ ਕਿਹੜਾ ਹੈ? ਸ਼ਸਤਰ ਦਾ ਸ਼ਬਦ ਹੈ। ਤਲਵਾਰਾਂ ਵੱਜ ਰਹੀਆਂ, ਢਾਲਾਂ ਗੱਜ ਰਹੀਆਂ ਤੇ ਬੰਦੂਕਾਂ ਚੱਲ ਰਹੀਆਂ, ਹੋਰ ਸ਼ਸਤਰ ਚੱਲ ਰਹੇ ਹਨ।
ਮਨੋ ਅਨੇਕ ਬਨੀ ਟਕਸਾਲ,
ਖਾਲਸਾ ਜੀ ਉੱਥੇ ਟਕਸਾਲਾਂ ਸ਼ਸਤਰ ਘੜ ਰਹੀਆਂ ਹਨ। ਟਕਸਾਲ ਦਾ ਅਰਥ ਹੈ ਜਿੱਥੇ ਟਕੇ ਘੜੇ ਜਾਣ, ਜਿੱਥੇ ਸ਼ਸਤਰ ਬਣਦੇ ਹੋਣ, ਤੇ ਉਸ ਕਾਰਖਾਨੇ ਵਿਖੇ, ਉਸ ਟਕਸਾਲ ਵਿਖੇ ਜਿੱਥੇ ਸ਼ਸਤਰ ਬਣਦੇ ਹੋਣ, ਉੱਥੇ ਬਹੁਤੀ ਜ਼ਿਆਦਾ ਆਵਾਜ਼ ਆਉਂਦੀ ਹੈ। ਤੇ ਇਸ ਕਰਕੇ ਜੰਗ ਦਾ ਮੈਦਾਨ ਅੱਜ ਟਕਸਾਲ ਬਣ ਗਈ ਹੈ, ਜਿੱਥੇ ਆਵਾਜ਼ ਹੀ ਆਵਾਜ਼ ਆ ਰਹੀ ਹੈ।
ਭਾਈ ਆਖਰੀ ਬ੍ਰਿੰਦ ਗਾਰ ਕੀ,
ਤੇ ਖਾਲਸਾ ਜੀ ਅੱਜ ਇਹਨਾਂ ਦਾ ਗਰਕ ਹੋਣ ਦਾ ਸਮਾਂ ਆ ਗਿਆ ਹੈ, ਅੰਤ ਹੋਣ ਦਾ ਸਮਾਂ ਆ ਗਿਆ ਹੈ।
ਕਿਉਂ ਦਿਸ਼ ਥਲ ਚਮਕੌਰ ਕਰਾਲ,
ਚਮਕੌਰ ਸਾਹਿਬ ਜੀ ਦੇ ਚਾਰੋ ਪਾਸੇ ਗਰਕ ਹੀ ਗਰਕ ਹੋ ਰਹੇ ਹਨ, ਇਹਨਾਂ ਦਾ ਅੰਤ ਹੋ ਰਿਹਾ, ਭਾਵ ਢੇਰ ਲੱਗੇ ਹੋਏ ਹਨ।
ਸਤਿਗੁਰ ਦਲ ਕੇ ਹੋਏ ਇੱਕ ਪਾਸੇ,
ਆਪਸ ਵਿਖੇ ਲੜ ਰਹੇ ਹਨ ਤੇ ਮਹਾਰਾਜ ਇਹਨਾਂ ਦੇ ਦਲ ਤੋਂ ਇੱਕ ਪਾਸੇ ਹੋ ਗਏ ਹਨ।
ਮਿਕਸ ਗਏ ਰਿਪ ਦ੍ਰਿਗ ਰਜ ਡਾਰ,
ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੁਸ਼ਮਣ ਦੀ ਅੱਖਾਂ ਵਿਖੇ ਘੱਟਾ ਪਾ ਕੇ ਮਹਾਰਾਜ ਪਰਲੇ ਪਾਸੇ ਹੋ ਗਏ ਹਨ।
ਦੁਤੀਏ ਦਿਸ਼ਾ ਕੋ ਤੀਨੋ ਸਿੰਘ ਜੋ,
ਦੂਜੇ ਪਾਸੇ ਤਿੰਨ ਸਿੰਘ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਇਹ ਗਏ ਹਨ।
ਵਿਛੜੇ ਪ੍ਰਭ ਤੇ ਭਏ ਸੋਪਾਰ,
ਪ੍ਰਭੂ ਤੋਂ ਵਿਛੜ ਗਏ, ਇਹ ਵੀ ਜੰਗ ਤੋਂ ਪਰੇ ਹਟ ਕੇ ਪਾਰ ਹੋ ਗਏ ਹਨ।
ਗੱਡ ਅੰਤਰ ਦੋਏ ਸਿੰਘ ਤਿਸੀ ਬਿਦ,
ਗੜੀ ਵਿਖੇ ਦੋ ਸਿੰਘ ਹਨ, ਭਾਈ ਸੰਤ ਸਿੰਘ ਜੀ ਅਤੇ ਭਾਈ ਸੰਗਤ ਸਿੰਘ ਜੀ, ਉਹ ਵੀ ਤਿਆਰ ਬਰ ਤਿਆਰ ਹਨ।
ਤਜੇ ਤੁਫੰਗ ਸ਼ੀਘਰਤਾ ਧਾਰ,
ਸ਼ੀਘਰਤਾ ਨਾਲ, ਹੌਸਲੇ ਨਾਲ, ਧੀਰਜ ਨਾਲ ਅਤੇ ਕਾਹਲੀ ਨਾਲ ਇਹ ਬੰਦੂਕਾਂ ਦੇ ਵਾਰ ਕਰ ਰਹੇ, ਸ਼ੁਕ ਦੀਆਂ ਗੋਲੀਆਂ ਚਲਾ ਰਹੇ ਹਨ।
ਨਿਕਟ ਨ ਪਹੁੰਚੇ ਡਰ ਤਰ ਅਰਥਿਰ,
ਕੋਈ ਦੁਸ਼ਮਣ ਇਹਨਾਂ ਦੇ ਨੇੜੇ ਨਹੀਂ ਲੱਗ ਰਿਹਾ, ਕਿਸੇ ਨੂੰ ਪਤਾ ਨਹੀਂ ਵੀ ਅੰਦਰ ਕਿਤਨੇ ਸਿਪਾਹੀ ਹਨ। ਇਕੱਲਾ ਇਕੱਲਾ ਸਿੰਘ ਭਾਈ ਉੱਥੇ ਲੱਖਾਂ ਦੇ ਬਰਾਬਰ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉੱਥੇ ਹੋਰ ਵੀ ਭਾਣਾ ਵਰਤਦਾ ਹੈ, ਇਕੱਲੇ ਸਿੰਘ ਦੀ ਆਵਾਜ਼ ਤੇ ਨਾਲ ਸ਼ਹੀਦਾਂ ਦੀ ਆਵਾਜ਼ ਜਦੋਂ ਗੂੰਜਦੀ ਹੈ ਤੇ ਪਤਾ ਲੱਗਦਾ ਹੈ ਇੱਕ ਸਿੰਘ ਜਕਾਰਾ ਗਜਾਵੇ ਤੇ ਲੱਖਾਂ ਦੀ ਆਵਾਜ਼ ਆਉਂਦੀ ਹੈ, ਭਾਈ ਇੱਕ ਨਹੀਂ ਇਹ ਲੱਖਾਂ ਸ਼ਹੀਦ ਸਿੰਘ ਹਨ। ਕਿਉਂਕਿ ਇਕੱਲਾ ਗੁਰੂ ਕਾ ਪਿਆਰਾ ਜਿਹੜਾ ਤਤਵੇਤਾ ਮਹਾਂਪੁਰਸ਼ ਹੈ, ਸ਼ਸਤਰਧਾਰੀ ਸੂਰਮਾ ਹੈ, ਸ਼ਹੀਦ ਹੈ, ਉਹ ਜਿੰਦਾ ਸ਼ਹੀਦ, ਉਹਦੇ ਨਾਲ ਲੱਖਾਂ ਸ਼ਹੀਦ ਬੋਲਦੇ ਹਨ। ਇਸ ਕਰਕੇ ਡਰਦੇ ਹਨ ਵੀ ਅੰਦਰ ਨਹੀਂ ਜਾਣਾ ਕਿਸੇ ਨੇ, ਇਹ ਸਭ ਡਰ ਰਹੇ ਹਨ।
ਮਾਰੇ ਚਹੁੰ ਦਿਸ਼ ਪਰੇ ਸਥਾਰ,
ਚਾਰੋ ਪਾਸੇ ਇਹ ਤੁਰਕ ਇਹ ਪਹਾੜੀ ਫੌਜਾਂ ਇਹਨਾਂ ਦੇ ਢੇਰ ਲੱਗੇ ਹੋਏ ਹਨ।
ਸ੍ਰੀ ਗੋਬਿੰਦ ਸਿੰਘ ਨਿਤ ਸੇ ਬਾਹਰ,
ਸ੍ਰੀ ਗੁਰੂ ਕਲਗੀਧਰ ਪਾਸ਼ਾ ਗੜੀ ਤੋਂ ਬਾਹਰ ਚਲੇ ਗਏ ਹਨ।
ਸਭ ਲਸ਼ਕਰ ਤੇ ਹੋਏ ਕਰ ਪਾਰ,
ਸਤਿਗੁਰੂ ਜੀ ਸਾਰੇ ਲਾਓ ਲਸ਼ਕਰ ਤੋਂ ਇਹਨਾਂ ਦੀ ਫੌਜ ਤੋਂ ਪਰੇ ਹਟ ਗਏ ਹਨ।
ਸਵਾ ਕੋਸ ਚੱਲ ਗਏ ਝੀਲ ਮੈਂ,
ਜਦੋਂ ਸਵਾ ਕੋ ਦੂਰ ਪਹੁੰਚੇ ਜਿੱਥੇ ਝੀਲ ਹੈ ਛੋਟਾ ਛੰਭ ਹੈ,
ਤਹਾਂ ਤਰੋਵਰ ਜੰਡ ਨਿਹਾਰ,
ਉੱਥੇ ਸਤਿਗੁਰੂ ਨੇ ਝੀਲ ਦੇ ਕੰਢੇ ਤੇ ਸਰੋਵਰ ਵੇਖ, ਸਰੋਵਰ ਬਣਿਆ ਹੋਇਆ ਸੀ, ਸਰੋਵਰ ਕਹਿੰਦੇ ਛੋਟੀ ਝੀਲ ਨੂੰ, ਤੇ ਉੱਥੇ ਇੱਕ ਛੋਟਾ ਜਿਹਾ ਦਰਖਤ ਸੀ ਜੰਡ ਦਾ ਦਰਖਤ, ਅੱਜ ਗੁਰਦੁਆਰਾ ਜੰਡ ਸਾਹਿਬ ਹੈ, ਤੇ ਮਹਾਰਾਜ ਉੱਥੇ ਪਹੁੰਚੇ ਹਨ।
ਬੈਠ ਗਏ ਤੈ ਬੀਤੀ ਦੇਰ ਕੁਛ,
ਉਸ ਦੇਰ ਸਤਿਗੁਰੂ ਜੀ ਉਸ ਦਰਖਤ ਦੇ ਥੱਲੇ ਬਹਿ ਗਏ ਹਨ।
ਦੁਇ ਨਰ ਮੈਂ ਕੀ ਖੋਜਨ ਹਾਰ,
ਦੋ ਬੰਦੇ ਆਪਣੀ ਮੱਝਾਂ ਨੂੰ ਲੱਭਦੇ ਹੋਏ ਉੱਥੇ ਆਏ ਹਨ।
ਇੱਕ ਮਾਲਕ ਇੱਕ ਪਾਲਕ ਤਿੰਨ ਮੈਂ,
ਮੱਝਾਂ ਦਾ ਮਾਲਕ ਸੀ ਤੇ ਇੱਕ ਪਾਲਕ ਸੀ। ਪਾਲਕ ਹੁੰਦਾ ਪਾਲਣ ਵਾਲਾ ਨੌਕਰ, ਤੇ ਮਾਲਕ ਜੀ ਦੀ ਮੱਝਾਂ ਹੋਣ, ਇੱਕ ਮਾਲਕ ਸੀ ਦੂਜਾ ਨੌਕਰ ਸੀ।
ਖੋਜਤ ਇਤੋਤ ਵਿਵਿਧ ਪ੍ਰਕਾਰ,
ਚੰਗੀ ਤਰ੍ਹਾਂ ਨਾਲ ਇਧਰ ਉਧਰ ਆਪਣੀਆਂ ਮੱਝਾਂ ਲੱਭ ਰਹੇ ਹਨ।
ਰਾਤ ਚਾਂਦਨੀ ਇੱਕ ਤੈ ਦੇਖੇ,
ਚਾਂਦਨੀ ਰਾਤ ਸੀ ਇੱਕ ਇਸ ਮਾਲਕ ਨੇ ਜਦੋਂ ਵੇਖਿਆ ਹੈ।
ਬੈਠੇ ਗੁਰੂ ਬੰਦਨਾ ਗਾਏ,
ਉਹਨੇ ਵੇਖਿਆ ਕਿ ਮਹਾਰਾਜ ਬੰਦਨਾ ਗਾਏ। ਸਤਿਗੁਰੂ ਜੀ ਅੱਧੀ ਰਾਤ ਦਾ ਸਮਾਂ ਲਗਭਗ 7-8-9 ਵੱਜ ਗਏ ਹੋਣੇ, ਕਿਉਂਕਿ ਸਮਾਂ ਤੇ ਲੱਗਦਾ ਹੀ ਹੈ। 6-7 ਵਜੇ ਗੜੀ ਤੋਂ ਤੁਰੇ ਹਨ ਤੇ ਪੈਦਲ ਤੁਰਦੇ ਹੋਏ ਘੰਟਾ 2 ਘੰਟਾ ਲੱਗ ਗਏ ਹੋਣੇ, ਲਗਭਗ 8-9 ਵਜੇ ਸਨ। ਮਹਾਰਾਜ ਉੱਥੇ ਬੰਦਨਾ ਗਾਏ, ਬੰਦਨਾ ਕਹਿੰਦੇ ਅਰਦਾਸ, ਅਰਦਾਸ ਕਰ ਰਹੇ ਹਨ।
ਕੋ ਤੁਮ ਆਹੋ ਮੈਂ ਖਹਮ ਖੋਜਤ,
ਤੇ ਸਤਿਗੁਰ ਨੇ ਪੁੱਛਿਆ ਭਾਈ ਤੁਸੀਂ ਕੌਣ ਹੋ? ਕਹਿਣ ਲੱਗੇ ਅਸੀਂ ਤਾਂ ਆਪਣੀ ਮੱਝ ਲੱਭ ਰਹੇ ਹਾਂ। ਮੈਂ ਕਹਮ ਖੋਜਤ, ਅਸੀਂ ਆਪਣੀ ਮਹਿਖੀ ਆਪਣੀ ਮੱਝ ਲੱਭ ਰਹੇ ਹਾਂ।
ਸੁਣਤ ਦੂਸਰੇ ਕਯੋ ਸੁਣਾਏ,
ਜਦੋਂ ਉਹਨੇ ਸੁਣਿਆ ਤੇ ਫਿਰ ਦੂਜੇ ਨੇ ਆਖਿਆ ਹੈ।
ਕਹਿ ਸੰਗ ਬੋਲਤ ਮਹਿਖ ਕੇ ਪ੍ਰਾਪਤ,
ਨੌਕਰ ਸੀ ਉਹ ਕਹਿਣ ਲੱਗਾ ਭਾਈ ਤੂੰ ਕਿਸ ਨਾਲ ਬੋਲਦਾ ਹੈ ਕਿ ਮਹਿਖੀ ਲੱਭ ਰਿਹਾ ਹਾਂ, ਤੂੰ ਕਿਸ ਨਾਲ ਗੱਲਾਂ ਕਰ ਰਿਹਾ ਹੈ?
ਮੈਂ ਜਾਵਾਂ ਕਹਿਨੇ ਅਗਵਾਏ,
ਮੈਂ ਅੱਗੇ ਜਾਵਾਂ ਕਿ ਨਾ ਜਾਵਾਂ ਤੂੰ ਚੰਗੀ ਤਰ੍ਹਾਂ ਦੱਸ।
ਇਤਨੇ ਮਹਿਖੀ ਸਤਿਗੁਰ ਬੈਠੇ,
ਤੇ ਉਹ ਜਿਹੜਾ ਮਾਲਕ ਸੀ ਕਹਿਣ ਲੱਗਾ ਨਹੀਂ ਭਾਈ ਇੱਥੇ ਮੇਰੀ ਮੱਝ ਨਹੀਂ, ਇੱਥੇ ਸਤਿਗੁਰੂ ਗੁਰ ਕਲਗੀਧਰ ਪਾਸ਼ਾ ਬੈਠੇ ਹਨ।
ਮੈਂ ਬੋਲਿਓ ਤਿੰਨ ਸਨ ਇਸ ਥਾਂ,
ਤੇ ਜਿਹੜਾ ਉਹ ਨੌਕਰ ਸੀ ਕਹਿਣ ਲੱਗਾ ਕਿ ਮਹਾਰਾਜ ਉੱਥੇ ਬੈਠੇ। ਉਹਨੇ ਕਿਹਾ ਹਾਂ, ਮਾਲਕ ਨੇ ਕਿਹਾ ਬੈਠੇ, ਸਤਿਗੁਰੂ ਜੀ ਇੱਥੇ ਬੈਠੇ ਹਨ, ਮੈਂ ਖੁਦ ਵੇਖਿਆ ਹੈ ਇਹਨਾਂ ਨੂੰ ਸਾਹਮਣੇ ਬੈਠੇ ਹਨ।
ਕਹਾ ਗੁਰੂ ਇਸ ਥਲ ਮੈਂ ਆਇਓ,
ਤੇ ਫਿਰ ਕਹਾ ਗੁਰੂ ਇਸ ਥਲ ਮੈਂ ਆਇਓ। ਨੌਕਰ ਦੇ ਮਨ ਵਿੱਚ ਸ਼ੰਕਾ ਹੈ, ਥੋੜਾ ਜਿਹਾ ਨਾਸਤਿਕ ਬਿਰਤੀ ਵਾਲਾ ਸੀ, ਕਹਿਣ ਲੱਗਾ ਮਹਾਰਾਜ ਇੱਥੇ ਕਿੱਥੇ ਆ ਗਏ ਹੋਣੇ, ਉਹ ਤਾਂ ਚਮਕੌਰ ਜੀ ਗੜੀ ਵਿਖੇ ਘਿਰੇ ਹੋਏ ਹਨ।
ਗੱਡ ਮੈਂ ਘਿਰੇ ਉਹ ਲਰਤ ਵੱਡ ਜੰਗ,
ਮੈਂ ਸੁਣਿਆ ਹੈ ਕਿ ਗੜੀ ਵਿਖੇ ਘਿਰੇ ਹੋਏ ਹਨ, ਉੱਥੇ ਕਮਾਸਾਨ ਯੁੱਧ ਹੋ ਰਿਹਾ ਹੈ।
ਅਪਰ ਹੋਏ ਕੋ तैने जानियो।
कोई होर होवेगा ए तू नहीं जानिया।
सुन बोले ओ तूरन तिन संग,
उसे वेले ओ मालक कहन लगा है।
केरा चोर निकस कर आए।
महाराज जी ने जो सुनिया इन्हां दोवां दी गल्लां, एक कह रहे है भी कौन है, दूजा कह रहे जेड़ा मालक कह रहे नहीं ए महाराज हन। ते इस वेले सतगुर कहन लगे भाई असी आप ही हां, असी घेरा छड़ के बाहर आ गए हां।
तब गुर कयो ना बोल ओ तंग।
उन्हें कहा भाई ज्यादा ना बोल, हुण चुप हो जा, हुण चुप हो के अपने मुंह बंद कर ले।
आओ पदार्थ तो को देवे।
आजा मेरे कोल आ जा, जो तू लेना है ले ले, तेनु कुछ पदार्थ देंदे हां।
सुन कर आयो करत उमंग।
बड़े उमंग नाल, बड़े उत्साह नाल ओ सतगुरु महाराज जी कोल आया है।
खंजर जरयो जवाहर संगे दयो।
श्री गुरु कलगी तरपाशा कोल खंजर सिक जिदे विखे जवाहर हीरे मोती जड़े हुए सन।
लयो और हर के उपाए।
सतगुरु ने कहा भाई ए ले जा, ए तेनु असी इनाम दे रहे हैं। जदो उन्हें ए गिफ्ट लिया, इनाम लिया, ते बड़ा खुश होया है।
चाहो के रोरा करो बुलावो।
चाहुंदा ए है कि मैं होर लवा कुछ, रोला पावा, बुलावा तुरका नू, ओदे मन विखे होर ए वासना जाग पई है।
तुरक दए मुझ तन समुदाए।
मैं फड़ा दवांगा इन्हां नू ते मन्नू तुरक होर तन ज्यादा देणगे।
जान गुरु ते कटकी बोले।
सतनाम श्री सतगुरु जी जानगे कि एदे मन विखे ज्यादा तमा आ गई है, ज्यादा लालच आ गया है। सतगुरु जी ओदे अंदर दी जान के महाराज ने फिर आखिया है।
और दरब कुछ दे समुदाए।
भाई साडे कोला तेनु होर तन देने हां, होर गफे देने हां।
पर लालच को टिग जब पहुंचियो।
लालच करके महाराज जी दे कोल आया है।
गयो तरो खंजर इस थाए।
सतगुरु ने कहा भाई अपना खंजर इथे धर दे, तेनु होर तन दे गफे देने हां, अपना शस्त्र थले रख दे।
तरन लगियो जब उलट चपेटे मारी गुरु।
जदो थले ओ शस्त्र तरन लगा ते महाराज ने चपेड़ ही मारी, एक चपेड़ मारी ओदे मुथे ते सारे दंद बाहर कढ दिते हन।
चुकियो ते जान।
जदो चुकिया ही सी, बहुता मारन दी लोड़ नहीं, सतगुरु दी एक चपेड़ी ओदे सारे दंद बाहर कढ दिते हन।
मुख पर लगी पगन पे दसना।
मुख पे लगी, मुख ते चढ़ बारी महाराज ने, दसना कहंदे दंद, सारे दंद बाहर आ गए हन।
भयो गुंग ने सके बखान।
गुंगा हो गया, इको चढ़ बारी दंद ता बाहर ही आ गए, पर महाराज ने भाणा वरताया, एक चपेड़ नाल उन्हें गुंगा करता, मुड़ के बोल ना सके। एक चंड मारी सारे दंद बाहर करते ते गुंगा हो गया है।
साथी दुती बुलावत बाबिद।
दूजा जेड़ा नौकर जी कहन लगा भाई बोल, तू बोलदा क्यों नहीं, ते कौन हन।
कहा पयो रह गई जबान।
किथे बोला हो गए जा गुंगा हो गए, तू सुनदा भी नहीं, तेरी जबान किथे गई, बोल तू किथे गुंगा हो गया है।
ताए परस पर मिले सो बूझे।
आपस विखे मिल के एक दूजे दी गल्ला पूछ रहे हन।
मैं कुछ कयो जात मत हान।
पर किसे तो कुछ ना बोलिया गया, इन्हां दी मत हान बुद्धि मारी गई, क्योंकि सतगुरु महाराज जी दे खिलाफ रोला पाना चाहते सन, ते एक चांटी मारी महाराज ने, दोवां दी बुद्धि खत्म हो गई है।
उठ प्रभ गमन कीन बिन पंथ।
सतगुरु जी उस स्थान तो उठ के, बिन पंथ है कोई रस्ता नहीं, जंगल का रस्ता महाराज, उस रस्ते विखे तुर पे हन।
सने सने चल सहज सुभाए।
सने सने चल सहज सुभाए, सहज सहज महाराज ਹੌਲੀ ਹੌਲੀ ਨੰਗੇ ਪੈਰੀ ਤੁਰਦੇ ਹੋਏ, ਪਹਿਲਾਂ ਜੋੜੇ ਪਾਏ ਸਨ ਤੇ ਅੱਗੇ ਜੋੜੇ ਸਤਿਗੁਰ ਦੇ ਜਦੋਂ ਮਹਾਰਾਜ ਨੇ ਝਾੜੇ ਸਨ ਉਹ ਲਾਹ ਦਿੱਤੇ ਸਨ ਤੇ ਮਹਾਰਾਜ ਜੋੜੇ ਪਾਏ ਹੋਏ ਸਨੇ ਸਨੇ ਮਹਾਰਾਜ ਜੰਗਲ ਦੇ ਰਸਤੇ ਆ ਰਹੇ ਹਨ।
ਰਹੇ ਇਕਾਕੀ ਉਪਮਾ ਅਸੋਏ,
ਸਤਿਗੁਰ ਜੀ ਇਕੱਲੇ ਹਨ ਤੇ ਉਹਨਾਂ ਦੀ ਉਪਮਾ ਕਵੀ ਜੀ ਬਿਆਨ ਕਰਦੇ ਹਨ।
ਸਿਆ ਲਖਣ ਬਿਨ ਬਨ ਰਗੁਰਾਏ,
ਸ੍ਰੀ ਰਾਮ ਚੰਦਰ ਜੀ ਨੂੰ ਜਦੋਂ ਬਨਵਾਸ ਮਿਲਿਆ ਸੀ ਤੇ ਸੀਤਾ ਵੀ ਨਾਲ ਕੋਈ ਨੀ, ਲਕਸ਼ਮਣ ਵੀ ਕੋਈ ਨੀ, ਇਕੱਲੇ ਸਨ।
ਚਰਨ ਕਮਲ ਤੇ ਮਗ ਨਾ ਚਲੇ ਕਬ,
ਇਸੇ ਤਰ੍ਹਾਂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਅੱਜ ਕੋਈ ਸਾਹਿਬਜ਼ਾਦਾ ਨਾਲ ਨਹੀਂ, ਕੋਈ ਗੁਰੂ ਦਾ ਸਿੱਖ ਨਾਲ ਨਹੀਂ, ਇਕੱਲੇ ਮਹਾਰਾਜ ਨੰਗੇ ਪੈਰੀ ਚੱਲ ਰਹੇ ਹਨ।
ਉਹ ਅਸਵਾਰੀ ਰਹੇ ਅਗਵਾਏ,
ਤੇ ਹੋਰ ਜਿਹੜੀਆਂ ਅਸਵਾਰੀਆਂ ਸਤਿਗੁਰ ਦੇ ਨਾਲ ਹੁੰਦੀਆਂ ਸਨ, ਘੋੜੇ ਪਾਲਕੀਆਂ ਹਾਥੀ ਆਦਿਕ, ਅੱਜ ਕੋਈ ਵੀ ਨਹੀਂ ਹੈ।
ਸ਼ਰਾਪ ਸੱਚ ਗਾਇਤਰੀ ਕੋ ਹੋਇਓ,
ਗਾਇਤਰੀ ਦਾ ਸ਼ਰਾਪ ਕ੍ਰਿਸ਼ਨ ਭਗਵਾਨ ਜੀ ਨੂੰ ਹੋਇਆ ਸੀ।
ਅਪਦਾ ਭੋਗੀ ਇੱਕ ਰਸ ਪਾਏ,
ਉਹਨਾਂ ਨੇ ਵੀ ਅਪਦਾ ਭੋਗੀ ਸੀ ਪਰ ਇਧਰ ਮਹਾਰਾਜ ਉਹ ਨਹੀਂ, ਇਹ ਤਾਂ ਆਪ ਪਰਮੇਸ਼ਰ ਸਰੂਪ ਹਨ। ਵਚਨ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਮਕਲੀ ਰਾਗ ਵਿਖੇ, ਰਾਮਕਲੀ ਦੀ ਵਾਰ, ਸਹੰਸਰ ਦਾਨ ਦੇ ਇੰਦਰ ਰੁਵਾਇਆ, ਪਰਸ ਰਾਮ ਰੋਵੈ ਕਰ ਆਇਆ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਕਸ਼ਮਣ ਵਿਛੜ ਗਿਆ। ਉਹ ਸਾਰਾ ਸ਼ਬਦ ਪੜ੍ਹ ਲਓ ਚੰਗੀ ਤਰ੍ਹਾਂ, ਸਮਝ ਆ ਜਾਏਗਾ ਕਿ ਸਾਰੇ ਦੁਖੀ ਹਨ, ਪਰ ਇੱਧਰ ਮਹਾਰਾਜ ਦੁਖੀ ਨਹੀਂ। ਦੁਖੀ ਕਿਉਂ ਨਹੀਂ ਕਿ ਅੱਗੇ ਭਾਣਾ ਵਰਤੇਗਾ, ਜੰਗਲ ਵਿਖੇ ਜਾ ਕੇ ਮਾਛੀ ਵਾੜੇ ਦੇ ਤੇ ਇਹੀ ਕਹਿਣਗੇ ਮਹਾਰਾਜ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾ ਦੇ ਰਹਿਣਾ, ਸੂਰ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ, ਉਹ ਚੰਗਾ ਹੈ, ਚੰਗਾ ਚੰਗਾ ਭਾਵ ਆਨੰਦ ਵਿੱਚ ਹੀ ਆ, ਕੋਈ ਗੱਲ ਨੀ, ਭੁੰਜੇ ਸੁੱਤੇ ਆ, ਤਿੰਨ ਤਾਂ ਰਸਾਣਾ ਹੈ, ਕੱਪੜੇ ਲੀਰੋ ਲੀਰ ਹਨ, ਕੋਈ ਸੰਗੀ ਸਾਥੀ ਨਹੀਂ, ਪਰ ਫਿਰ ਵੀ ਖੇੜੇ ਵਿੱਚ ਆ, ਇੱਥੇ ਦੁੱਖ ਨਹੀਂ, ਇੱਥੇ ਆਨੰਦ ਦੀ ਅਵਸਥਾ ਹੈ, ਕਿਉਂਕਿ ਮਹਾਰਾਜ ਆਪ ਪਰਮੇਸ਼ਰ ਸਰੂਪ ਹਨ। ਐਸੇ ਕਲਗੀਧਰ ਪਾਤਸ਼ਾਹ ਜਿਹੜੇ ਬਿਨਾਂ ਦੁੱਖ ਤੋਂ ਬਿਨਾਂ ਗਮ ਤੋਂ ਹਨ।
ਏਤਕ ਕੋਸ ਗਏ ਮਗ ਚਰਨਨ,
ਮਗ ਚਰਨਨ ਜਦੋਂ ਮਹਾਰਾਜ ਆਪ ਚੱਲ ਕੇ ਥੋੜੀ ਕੋ ਚਾਰ ਪੰਜ ਕੋ ਅੱਗੇ ਤੁਰੇ ਹਨ।
ਸ਼ਮਤ ਪਾਏ ਸਤ ਗੁਰ ਇਕ ਥਾਨ,
ਥੱਕ ਗਏ ਹਨ, ਜ਼ਿਆਦਾ ਥਕਾਵਟ ਆ ਗਈ ਹੈ, ਜਦੋਂ ਇੱਕ ਥਾਂ ਨੇੜੇ ਪਾਇਆ ਹੈ।
ਮਾਛੀ ਵਾੜੇ ਪਰੇ ਕਿਤਕ ਥਲ,
ਮਾਛੀ ਵਾੜਾ ਉਹ ਥਾਂ ਅਸਥਾਨ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇਹ ਪਾਵਨ ਅਸਥਾਨ ਤੁਸਾਂ ਨੇ ਦਰਸ਼ਨ ਕੀਤੇ ਹੋਣੇ। ਪਹਿਲਾ ਨਾਮ ਸੀ ਮਾਛੀਵਾੜ ਦੇ ਜੰਗਲ, ਬਹੁਤੇ ਜ਼ਿਆਦਾ ਜੰਗਲ ਸਨ, ਅੱਜ ਵੀ ਕਈ ਥਾਂ ਦੇ ਪਿੱਛੇ ਜੰਗਲ ਹਨ, ਤੇ ਉਹ ਥਾਂ ਆ ਗਿਆ ਮਾਛੀਵਾੜੇ ਦਾ ਸਥਾਨ, ਮਹਾਰਾਜ ਉੱਥੇ ਪਹੁੰਚੇ ਹਨ।
ਅਬ ਪੀ ਚਾਰ ਨਿਸ਼ਾਨੀ ਜਾਨ,
ਅੱਜ ਵੀ ਉੱਥੇ ਨਿਸ਼ਾਨੀਆਂ ਹਨ, ਗੁਰਦੁਆਰਾ ਝਾੜ ਸਾਹਿਬ ਉਹਦੇ ਪਿਛਲੇ ਪਾਸੇ ਥੋੜਾ ਦੂਰ ਹੀ ਹੈ, ਉਹ ਵੀ ਉਹਦੇ ਅੰਡਰ ਹੀ ਆਉਂਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਬੇਟੀ ਕੋਲ ਇਹਦਾ ਪਾਵਨ ਅਸਥਾਨ ਹੈ, ਤੇ ਗੁਰਦੁਆਰਾ ਝਾੜ ਸਾਹਿਬ ਉਹ ਵੀ ਉਹਨਾਂ ਕੋਲ ਹੈ, ਇਸ ਕਰਕੇ ਉਹ ਝਾੜ ਸਾਹਿਬ ਉਹ ਸਾਰਾ ਜੰਗਲ ਦਾ ਇਲਾਕਾ ਵੀ ਮਾਛੀਵਾੜ ਦੇ ਵਿੱਚ ਹੀ ਆਉਂਦਾ ਹੈ।
ਬੈਠੇ ਤਾਂ ਉਪਾਇਨ ਚਾਰਿਓ,
ਉਸ ਅਸਥਾਨ ਤੇ ਮਾਛੀਵਾੜ ਦੇ ਥੋੜਾ ਪਰਲੇ ਪਾਸੇ ਜਿੱਥੇ ਝਾੜ ਸਾਹਿਬ ਗੁਦਾਰਾ ਹੈ, ਉੱਥੇ ਬਹਿ ਕੇ ਮਹਾਰਾਜ ਨੇ ਆਪਣੇ ਇਹ ਜੋੜੇ ਝਾੜੇ ਹਨ।
ਸਿੱਖ ਤਾਂ ਰਜ ਤੇ ਭਰਿਓ ਮਲਾਨ,
ਜਿਹੜੇ ਜੋੜੇ ਮਿੱਟੀ ਨਾਲ ਰੇਤੇ ਆਦਿਕ ਦਲ ਬਹੁਤ ਜਿਆਦਾ ਲਿਬੜ ਗਏ ਸਨ, ਮਹਾਰਾਜ ਨੇ ਉਹ ਝਾੜੇ ਹਨ।
ਸਨੇ ਸਨੇ ਪੁਨ ਆਗੇ ਗਮਨੇ,
ਉੱਥੇ ਝਾੜ ਕੇ ਗੁਰਦੁਆਰਾ ਪਿਆ ਝਾੜ ਸਾਹਿਬ, ਬਹੁਤੇ ਝਾੜ ਸਨ ਤੇ ਜੋਰੇ ਝਾੜੇ ਤਾਂ ਨਾਮ ਪੈ ਗਿਆ ਗੁਰਦੁਆਰਾ ਝਾੜ ਸਾਹਿਬ, ਤੇ ਉੱਥੇ ਝਾੜ ਕੇ ਮਹਾਰਾਜ ਅੱਗੇ ਤੁਰੇ ਹਨ।
ਰਹੀ ਜਾਮਨੀ ਜਾਮ ਪਛਾਣ,
ਜਦੋਂ ਜਾਮਨੀ ਸਵਾ ਪੈ ਰਾਤ ਰਹਿ ਗਈ ਹੈ,
ਚਰਨ ਪਖਾਰਨ ਸੇਵਕ ਕੈ ਠਾਂ,
ਉੱਥੇ ਭਾਈ ਕੋਈ ਸੇਵਕ ਨਹੀਂ ਪਰ ਗੁਰੂ ਕੇ ਪਿਆਰੇ ਆ ਕੇ ਮਿਲ ਹੀ ਜਾਂਦੇ, ਕੋਈ ਸੇਵਾ ਕਰਨ ਵਾਲੇ ਰਸਤੇ ਵਿਖੇ ਮਿਲ ਹੀ ਜਾਂਦੇ, ਪਰ ਮਹਾਰਾਜ ਜੀ ਕੋਲ ਉੱਥੇ ਕੋਈ ਵੀ ਸੇਵਕ ਨਹੀਂ ਹੈ।
ਵਹਾਂ ਸੇਜ ਸੁੰਦਰ ਮ੍ਰਿਦੁਲਾਏ,
ਦੇਖੋ ਜਿੱਥੇ ਪਹਿਲੇ ਕਿਤਨੇ ਸੇਵਕ ਸਨ, ਸ੍ਰੀ ਅਨੰਦਪੁਰ ਸਾਹਿਬ, ਪਟਨਾ ਸਾਹਿਬ, ਪਾਉਂਟਾ ਸਾਹਿਬ, ਕਿਤਨੇ ਸੇਵਕ ਸਨ, ਹਰ ਵੇਲੇ ਜੋੜੇ ਝਾੜਦੇ, ਚਰਨ ਘੁੱਟਦੇ, ਭਾਈ ਆਲਮ ਸਿੰਘ ਜੀ ਦਿਨ ਰਾਤ ਮਹਾਰਾਜ ਜੀ ਦੇ ਅੰਗ ਸੰਗ ਰਹਿੰਦੇ, ਕਿਤਨੇ ਸੇਵਕ ਪੱਖਾ ਚੱਲਦੇ, ਸੋਹਣੀਆਂ ਸੇਜਾਂ ਸਨ ਮਹਾਰਾਜ ਜੀ ਕੋਲ, ਪਰ ਅੱਜ ਕੋਈ ਵੀ ਸੇਵਕ ਨਹੀਂ ਮਹਾਰਾਜ ਜੀ ਕੋਲ। ਇਹ ਹੈ ਭਾਣਾ, ਇੱਕ ਸਮਾਨ ਬਿਰਤੀ, ਨਾ ਖੁਸ਼ੀ ਨਾ ਮਖਮਲੀ ਆਸਨ, ਉੱਥੇ ਵੀ ਆਨੰਦ, ਜਿੱਥੇ ਜੰਗਲ ਪੁੰਜੇ ਸੋਹਣਾ ਉੱਥੇ ਵੀ ਆਨੰਦ, ਇਸ ਤਰ੍ਹਾਂ ਕਵੀ ਜੀ ਬਿਆਨ ਕਰ ਰਹੇ ਹਨ।
ਤੁਰੰਗਮ ਹੇਨ ਜੀਨ ਜੁਤ,
ਘੋੜੇ ਹਾਥੀ ਜਿਨ੍ਹਾਂ ਦੇ ਵਧੇ ਵਧੀਆ ਵਧੀਆ ਕਾਠੀਆਂ ਪਾਈਆਂ ਹੋਈਆਂ, ਹੋਦੇ ਪਾਏ ਹੋਏ ਹਨ,
ਰਹੇ ਇਕਾਕੀ ਗੁਰਗਤ ਦਾਏ,
ਸਭ ਕੁਛ ਮਹਾਰਾਜ ਛੱਡ ਕੇ, ਸਭ ਨੂੰ ਤਿਆਗ ਕਰਕੇ ਮਹਾਰਾਜ ਇੱਥੇ ਇਕੱਲੇ ਹੋ ਗਏ ਹਨ, ਗਤ ਦਾਏ ਮੁਕਤੀ ਦੇਣ ਵਾਲੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ।
ਉਨ ਗਮਨੇ ਮਾਰਗ ਕਿਛ ਆਗੇ,
ਮਹਾਰਾਜ ਥੋੜਾ ਉਸ ਤੋਂ ਅੱਗੇ ਗਏ ਹਨ,
ਮਾਛੀ ਵਾੜੇ ਨਿਕਟ ਸੋਚੀਨ,
ਉਹ ਸਥਾਨ ਆ ਗਿਆ ਮਾਛੀ ਵਾੜੇ ਦਾ, ਉਹ ਪਾਵਨ ਅਸਥਾਨ ਗੁਰਦੁਆਰਾ ਚਰਨ ਕਮਲ ਸਾਹਿਬ, ਦਸਵੀਂ ਪਾਤਸ਼ਾਹੀ ਮਹਾਰਾਜ ਉੱਥੇ ਪਹੁੰਚੇ ਹਨ।
ਇੱਕ ਥਲ ਕੋ ਅਵ ਲੋਕ ਟਿਕੇ ਪ੍ਰਭ,
ਥਾਂ ਨੂੰ ਸਤਿਗੁਰ ਨੇ ਵੇਖਿਆ ਹੈ ਤੇ ਉੱਥੇ ਮਹਾਰਾਜ ਟਿਕ ਕੇ ਬਹਿ ਗਏ ਹਨ।
ਮਹਾਰਾਜ ਦਾਨੀ ਗਨ ਦੀਨ,
ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦਾਨੀ, ਜਿਨ੍ਹਾਂ ਨੇ ਸਰਬੰਸ ਦਾਨ ਕੀਤਾ ਹੈ, ਸਭ ਕੁਛ ਦਾਨ ਕਰਕੇ ਦੀਨਾਂ ਤੇ ਬਖਸ਼ਿਸ਼ ਕਰਨ ਵਾਲੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ।
ਚੜਿਓ ਅਰਕ ਕੋ ਅਮਲ ਕਨੇਰੋ,
ਉੱਥੇ ਸਤਿਗੁਰ ਮਹਾਰਾਜ ਨੇ ਥੋੜਾ ਅਰਕ ਛਕਿਆ, ਕਿਉਂ ਛਕਿਆ, ਇੱਕ ਦਵਾਈ ਹੁੰਦੀ ਹੈ, ਦਵਾਈ ਦੇ ਤੌਰ ਤੇ ਮਹਾਰਾਜ ਨੇ ਉਹ ਛਕਿਆ ਹੈ।
ਭਾਏ ਦੂਸਰੇ ਸ਼ਰਮਤ ਵਿਸਾਲ,
ਥੋੜੀ ਬਹੁਤੀ ਇਹ ਥਕਾਵਟ ਦੂਰ ਹੋਈ ਹੈ।
ਦੁਇ ਦਿਨ ਹੋਏ ਜੁੱਧ ਦਾਰੁਣ ਠਾਨਿਓ,
ਦੋ ਦਿਨ ਹੋ ਗਏ ਸਨ ਜੁੱਧ ਕਰਦੇ ਨੂੰ, ਭਾਵ ਸੱਤ ਅੱਠ ਪੋ, ਛੇ ਪੋ ਤੋਂ ਤੁਰੇ, ਉਹ ਵੀ ਸਾਰੀ ਰਾਤ ਗਈ, ਸੱਤ ਪੋ ਅੱਠ ਪੋ, ਹੁਣ ਉਹ ਰਾਤ ਵੀ ਆ ਗਈ ਹੈ, ਲਗਭਗ ਦੋ ਤਿੰਨ ਦਿਨ ਬੀਤ ਗਏ ਹਨ ਜੁੱਧ ਕਰਦੇ ਨੂੰ।
ਨਹੀਂ ਆਰਾਮ ਕੀਨ ਕਿਸ ਕਾਲ,
ਕਿਸੇ ਸਮੇਂ ਮਹਾਰਾਜ ਨੇ ਆਰਾਮ ਨਹੀਂ ਕੀਤਾ।
ਨੈ ਸੁਪਤੇ ਪ੍ਰਭ ਯਾ ਤੇ ਆਲਸ,
ਇਸ ਕਰਕੇ ਮਹਾਰਾਜ ਥੋੜੇ ਸਰੀਰ ਕਰਕੇ ਸੋਏ ਨਹੀਂ ਸਨ, ਸੋਹਣਾ ਸਰੀਰ ਕਰਕੇ ਹੁੰਦਾ ਮਹਾਰਾਜ ਜੀ ਲਈ, ਸਤਿਗੁਰ ਜਾਗਤਾ ਹੈ ਦੇਵ, ਹਰ ਵੇਲੇ ਜਾਗਦੇ ਹਨ ਪਰ ਸਰੀਰ ਦੀ ਮਰਿਆਦਾ ਹੈ, ਇਸ ਕਰਕੇ ਮਹਾਰਾਜ ਦੀ ਅੱਖਾਂ ਵਿਖੇ ਸਰੀਰਕ ਤੌਰ ਤੇ ਥੋੜੀ ਨੀਂਦ ਆਈ ਹੈ।
ਭਾਇਓ ਦੇ ਮੈਂ ਆਨ ਅਟਾਲ,
ਅਟਾਲ ਉਸੇ ਸਮੇਂ ਥੋੜੀ ਆਲਸ ਆਈ ਹੈ ਸਰੀਰ ਵਿਖੇ।
ਪਰੇ ਫਾਲ ਰੇ ਚਰਨਨ ਮੈਂ ਬਹੁ,
ਚਰਨਨ ਵਿਖੇ ਪੈਰਾਂ ਵਿਖੇ ਛਾਲੇ ਪੈ ਗਏ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ।
ਪੰਕਜ ਪਾਤਨ ਮੁਕਤਾ ਢਾਲ,
ਭਾਈ ਉਹ ਮੁਕਤਾ ਹੀਰੇ ਮੋਤੀ ਲੱਗ ਰਹੇ ਹਨ ਜਿਹੜੇ ਚਰਨਾਂ ਵਿਖੇ ਚਰਨ ਕਮਲ ਕਲਗੀਧਰ ਪਾਤਸ਼ਾਹ ਜੀ ਦੇ, ਤੇ ਜਿਸ ਚਰਨਾਂ ਵਿਖੇ ਸਤਿਗੁਰੂ ਜੀ ਹਰ ਵੇਲੇ ਗੁਰੂ ਕੇ ਪਿਆਰੇ ਸੇਵਾ ਕਰਨ ਵਾਲੇ ਵਧੀਆ ਜੋੜੇ ਬਣਾਉਣ ਵਾਲੇ ਸਨ, ਅੱਜ ਉਹਨਾਂ ਵਿਖੇ ਛਾਲੇ ਪੈ ਗਏ ਹਨ।
ਚਲ ਬੇ ਕੋ ਸਮਰੱਥ ਨਾ ਆਗੇ,
ਅੱਗੇ ਚਲਣ ਵਿਖੇ ਸਮਰੱਥਾ ਨਹੀਂ ਰਹੀ, ਬਹੁਤੇ ਜਿਆਦਾ ਛਾਲੇ ਪੈ ਗਏ, ਸਰੀਰ ਬੜਾ ਥਕਾਵਟ ਵਿਖੇ ਆ ਗਿਆ ਕਲਗੀਧਰ ਪਾਤਸ਼ਾਹ ਜੀ ਦਾ।
ਦੂਜੀ ਨੀਂਦ ਵੋ ਪਾਇਓ ਜੋਰ,
ਦੂਜਾ ਨੀਂਦ ਨੇ ਬੜਾ ਜੋਰ ਪਾਇਆ ਸੀ।
ਬੈਠੇ ਸਤ ਗੁਰ ਪਟ ਬੋ ਮੋਲਾ,
ਬੜਾ ਮੋਲਾ ਬਸਤਰ, ਬੜਾ ਮੋਲਾ ਕੀਮਤੀ ਬਸਤਰ ਮਹਾਰਾਜ ਜੀ ਨੇ ਪਾਇਆ ਹੋਇਆ ਹੈ।
ਸੋ ਖੋਲਾ ਅੰਗਨ ਤੇ ਛੋਰ,
ਮਹਾਰਾਜ ਜੀ ਨੇ ਉਹ ਬਸਤਰ ਅੰਗਨ ਤੇ ਛੋਰ ਆਪਣੇ ਸਰੀਰ ਤੋਂ ਖੋਲ ਕੇ ਕਮਰ ਦਸਾ ਜਿਹੜਾ ਲਾਇਆ ਹੋਇਆ ਸੀ ਉਹਨੂੰ ਖੋਲਿਆ ਹੈ।
ਘਟਕਾ ਹਰਟ ਕੂਪ ਤੇ ਖੋਲੀ,
ਕੂਪ ਤੋਂ ਘਟਕਾ ਜਿਹੜੀ ਹਰਟ ਹੁੰਦੀਆਂ ਟਿੰਡਾਂ ਉਹ ਖੋਲ ਕੇ ਮਹਾਰਾਜ ਜੀ ਨੇ
ਵਸਤਰ ਲਪੇਟ ਸਿਰਹਾਨੇ ਔਰ
ਸਤਨਾਮ ਸ੍ਰੀ ਵਾਹਿਗੁਰੂ। ਸਾਡੇ ਲਈ ਵਧੀਆ ਵਧੀਆ ਤਕੀਆ ਰਸਾਣੇ ਹੁੰਦੇ ਹਨ ਜਿਹਨੂੰ ਪਿੱਲੋ ਕਹਿੰਦੇ ਆ। ਉਧਰ ਪਿੱਲੋ ਕੀ ਬਣਾਇਆ, ਟਿੰਡ ਦਾ ਰਸਾਣਾ ਬਣਾਇਆ ਮਹਾਰਾਜ ਨੇ, ਕਮਰ ਕਸਾ ਖੋਲਿਆ ਤੇ ਉਹਦੇ ਉੱਤੇ ਲਪੇਟ ਲਿਆ। ਭਾਈ ਇਹੀ ਰਸਾਣਾ ਹੈ, ਦੇਖੋ ਇਹੀ ਤਾਂ ਆਨੰਦ ਹੈ। ਜਿੱਥੇ ਕੁਝ ਵੀ ਨਾ ਮਿਲਿਆ ਉੱਥੇ ਵੀ ਕਹਿਣਾ ਪਿਆਰੇ ਸਤਿਗੁਰ ਜੀ ਸਾਨੂੰ ਸੱਥਰ ਚੰਗਾ, ਭੁੰਜੇ ਸੋਹਣਾ ਚੰਗਾ ਹੈ। ਤੇ ਮਹਾਰਾਜ ਉੱਥੇ ਟਿੰਡ ਦਾ ਰਸਾਣਾ ਕਰਕੇ ਉਹ ਟਿੰਡ ਉਹਦੇ ਉੱਤੇ ਕੱਪੜਾ ਲਪੇਟ ਕੇ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਜੀ
ਕਰੇ ਵਿਛਾਏ ਪੋਡ ਗਏ ਉੱਪਰ,
ਕੱਪੜਾ ਥੱਲੇ ਵਿਛਾਇਆ ਥੋੜਾ ਉੱਤੇ ਪਾਇਆ ਹੈ।
ਕਮਰ ਕਸਾ ਤਿਮ ਹੀਰਣ ਲੋਰ,
ਇਸੇ ਤਰ੍ਹਾਂ ਜਿਹੜਾ ਜੰਗ ਦੇ ਮੈਦਾਨ ਵਿੱਚ ਕਮਰ ਕਸਾ ਹੁੰਦਾ ਸੀ।
ਸ਼ਰਮਤ ਵਿਸਾਲ ਵਿਸਾਲ ਸੋ ਆਲਸ,
ਬਹੁਤੀ ਜਿਆਦਾ ਥਕਾਵਟ ਸੀ ਤੇ ਆਲ ਸਰੀਰ ਕਰਕੇ ਜਿਆਦਾ ਆ ਗਈ ਸੀ।
ਅਮਲ ਵਿਸਾਲ ਅਰਕ ਕੋ ਆਏ,
ਜਿਹੜਾ ਉਹ ਅਮਲ ਕਹਿੰਦੇ ਇੱਥੇ ਅਮਲ ਕੋਈ ਨਸ਼ਾ ਨਾ ਸਮਝਣਾ, ਦੁਨਿਆਵੀ ਨਸ਼ੇ ਲੋਕੀ ਖਾਂਦੇ ਹੋਣੇ, ਭਾਈ ਸਤਿਗੁਰ ਕੋਲ ਇੱਕ ਨਸ਼ਾ ਹੈ ਨਾਮ ਦਾ ਨਸ਼ਾ ਜਿਹੜਾ ਹਰ ਵੇਲੇ ਚੜਿਆ ਰਹਿੰਦਾ ਹੈ। ਸਰੀਰਕ ਤੌਰ ਤੇ ਜਿਹੜਾ ਉਹ ਅੱਕ ਕਹਿੰਦੇ ਦਵਾਈ ਦੇ ਤੌਰ ਤੇ ਛਕਿਆ ਸੀ।
ਕਿਉਂ ਹੀ ਚਲੇ ਪਵਨ ਪੁਰਵਾਈ,
ਹਵਾ ਜਿਆਦਾ ਵਹਿ ਰਹੀ ਸੀ, ਠੰਡ ਜਿਆਦਾ ਹਵਾ ਵਹਿ ਰਹੀ ਸੀ।
ਲੋਚਨ ਮੁੰਦਰਤ ਕਮਲ ਕੇ ਪਾਏ,
ਮਿਚੀਆਂ ਇਹ ਚਰਨ ਕਮਲ ਜਿਹੜੇ ਪੈਰਾਂ ਤੇ ਛਾਲੇ ਪਏ ਹੋਏ ਤੇ ਜਿਹੜੇ ਸਰੀਰ ਸਤਿਗੁਰ ਦੇ ਬੜਾ ਨਿਡਾਲ ਹੋ ਗਿਆ ਸੀ, ਇੱਕ ਥਕਾਵਟ ਕਰਕੇ ਬਹੁਤੀ ਜਿਆਦਾ ਆਲਸ ਆ ਗਈ ਸੀ। ਜਦੋਂ ਅੱਖਾਂ ਮਿਚੀਆਂ ਕਲਗੀਧਰ ਪਾਤਸ਼ਾਹ ਜੀ ਨੇ
ਭਾਏ ਨੀਂਦ ਬਸ ਕਰ ਆਰਾਮ, ਤਬ
ਇਕਦਮ ਨੀਂਦ ਆ ਗਈ ਹੈ ਤੇ ਮਹਾਰਾਜ ਆਰਾਮ ਕਰਨ ਲੱਗੇ ਹਨ।
ਧਰਿਓ ਕੁਵੰਡ ਹੱਥ ਅਗਵਾਏ,
ਹੱਥ ਵਿਖੇ ਉਹ ਧਨੁਸ਼ ਧਾਰਨ ਕੀਤਾ ਹੋਇਆ ਫੜਿਆ ਹੋਇਆ, ਇਹੀ ਤਾਂ ਹੈ ਸੂਰਮੇ ਦੀ ਗਤੀ। ਕਦੀ ਵੇਖੋ ਕੋਈ ਤਿਆਰ ਬਰ ਤਿਆਰ ਨਿਹੰਗ ਸਿੰਘ ਉਹ ਹਰ ਵੇਲੇ ਆਰਾਮ ਇਸ ਤਰ੍ਹਾਂ ਕਰਦੇ ਆ। ਉਹ ਤਾਂ ਜਿਹੜੇ ਫਲੜੇ ਵਾਲੇ ਮਹਾਕਾਲ ਸਿੰਘ ਉਹਨਾਂ ਦੀ ਮਰਿਆਦਾ ਹੈ ਕਿ ਪਿੱਛੇ ਸਾਣੇ ਲਾ ਕੇ ਉੱਥੇ ਆਰਾਮ ਕਰ ਲੈਣਾ, ਬੈਠੇ ਬੈਠੇ ਆਰਾਮ ਕਰ ਲੈਣਾ, ਤਿਆਰ ਬਰ ਤਿਆਰ ਹੋ ਕੇ ਆਰਾਮ ਕਰਨਾ। ਇਸ ਤਰ੍ਹਾਂ ਮਹਾਰਾਜ ਨੇ ਹੱਥ ਵਿਖੇ ਹੀ ਉਹ ਕਮਾਨ ਫੜਿਆ ਹੋਇਆ ਹੈ।
ਤਿਆਰ ਤਮਾਂਚੇ ਕਰੇ ਧਰੇ ਕੱਟ,
ਤਮਾਂਚੇ ਤਿਆਰ ਕੀਤੇ ਹੋਏ, ਪਤਾ ਨੀ ਕਦੋਂ ਲੋੜ ਪੈ ਜੇ ਕਦੋਂ ਦੁਸ਼ਮਣ ਆ ਜਾਵੇ।
ਪਰੇ ਨਿਖੰਗ ਅੰਗ ਸੰਗ ਲਾਏ,
ਕਹਿੰਦੇ ਪੱਠਾ ਪੱਠਾ ਵੀ ਤਿਆਰ ਹੈ, ਸਰੀਰ ਦੇ ਨਾਲ ਲਗਾਇਆ ਹੋਇਆ ਹੈ।
ਰਾਮ ਚੰਦ ਜਿਮ ਸਭ ਕੁਛ ਤਜ ਕਰ,
ਰਾਮ ਚੰਦਰ ਜੀ ਤ੍ਰੇਤੇ ਦੇ ਅਵਤਾਰ ਸਭ ਕੁਛ ਛੱਡ ਕੇ,
ਰਜ ਕੋਰੇ ਸ਼ਿਵ ਦਾਇਕ ਜਾਨ,
ਹਾਥੀ ਘੋੜੇ ਸਭ ਕੁਛ ਛੱਡ ਕੇ,
ਸੋਹਿਦਰ ਸਖਾ ਅਰ ਸਰਬ ਬਾਇਨੀ,
ਜਿਤਨੇ ਭਰਾ ਪਤਨੀ ਰਾਮ ਚੰਦਰ ਜੀ ਜਿਹੜੇ ਹੋਰ ਮਿੱਤਰ ਸਭ ਛੱਡ ਕੇ ਪਰੇ ਹਟ ਗਏ ਸਨ। ਅੱਜ ਇਸੇ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਕੋਲ ਕੋਈ ਪਰਿਵਾਰ ਨਹੀਂ, ਕੋਈ ਪਿਆਰਾ ਨਹੀਂ, ਕੋਈ ਸਾਹਿਬਜ਼ਾਦਾ ਨਹੀਂ, ਇਕੱਲੇ ਮਹਾਰਾਜ ਹਨ।
ਕੰਚਨ ਕੇ ਮੰਦਰ ਸ਼ੁਭ ਥਾਨ,
ਜਿੱਥੇ ਸੋਨੇ ਦੇ ਮੰਦਰ ਸਨ ਕਲਗੀਧਰ ਪਾਤਸ਼ਾਹ ਲਈ।
ਹੇਮ ਪ੍ਰਿਅੰਕ ਸੋ ਆਸਤਰਨ ਮਿਰਦ ਦੁਗਦ,
ਬੜੇ ਸੋਹਣੇ ਪਲੰਘ ਜਿਨ੍ਹਾਂ ਤੇ ਸੋਨਾ ਚੜਿਆ ਹੋਇਆ, ਉਹਨਾਂ ਪਲੰਘਾਂ ਦੇ ਪਾਵਿਆਂ ਤੇ ਸੋਨਾ ਜੜਿਆ ਹੋਇਆ ਸੀ, ਹੀਰੇ ਮੋਤੀ ਜੜੇ ਹੋਏ, ਵਧੀਆ ਸੋਹਣਾ ਵਿਛਾਉਣਾ ਸੀ।
ਮਿਰਦ ਦੁਗਦ ਫੇਨ ਕੇ ਸੇਤ ਸਵਾਨ,
ਖਾਲਸਾ ਜੀ ਮਿਰਗ ਦੁਗਦ ਭਾਵ ਦੁੱਧ ਵਰਗੇ ਚਿੱਟੇ ਦੁੱਧ, ਉਹ ਸਤਿਗੁਰ ਦੀ ਚਾਦਰਾਂ ਬਿਸਤਰਾ ਆਦਿਕ ਇਹ ਸਾਰੇ ਕੱਪੜੇ ਸਨ।
ਮਨ ਮੈਂ ਇਕਾਂਕੀ ਪਰ ਸੁਪਤੇ ਲਖੀਅਤ,
ਅੱਜ ਇਸ ਜੰਗਲ ਵਿਖੇ ਮਹਾਰਾਜ ਇਕੱਲੇ ਆਰਾਮ ਕਰ ਰਹੇ, ਟਿਣ ਦਾ ਰਸਾਣਾ ਕਰਕੇ ਕੋਈ ਨਾਲ ਸਿੰਘ ਨਹੀਂ, ਕੋਈ ਵਿਛਾਉਣਾ ਨਹੀਂ, ਕੋਈ ਚਾਦਰ ਨਹੀਂ, ਕੋਈ ਤਲਾਈ ਨਹੀਂ, ਕੋਈ ਪਲੰਘ ਨਹੀਂ, ਕੋਈ ਸ਼ੀਸ਼ ਮਹਿਲ ਨਹੀਂ, ਮਹਾਰਾਜ ਇਕੱਲੇ ਹਨ।
ਸਾਵਧਾਨ ਰਹਿ ਸੋ ਪੱਟ ਚੌਂ ਦਿਸ਼,
ਜਦੋਂ ਹਰ ਵੇਲੇ ਰਹਿੰਦੇ ਸਨ ਅਨੰਦਪੁਰ ਸਾਹਿਬ ਜੀ ਦੇ ਕਿਲੇ ਵਿਖੇ, ਜੋਧੇ ਤਿਆਰ ਪਰ ਤਿਆਰ ਰਹਿੰਦੇ ਸਨ।
ਰੱਖਿਆ ਕਰੇ ਜਾਮਨੀ ਮਾਏ,
ਜਾਮਨੀ ਰਾਤ ਨੂੰ ਵੀ ਇਹ ਸੂਰਮੇ ਸਤਿਗੁਰ ਦੇ ਆਲੇ ਦੁਆਲੇ ਪਹਿਰਾ ਦਿੰਦੇ ਸਨ।
ਦਸ ਹਜ਼ਾਰੋ ਸੇਵਾ ਠਾਣੇ,
ਹਜ਼ਾਰਾਂ ਗੁਰੂ ਕੇ ਪਿਆਰੇ ਜਿਹੜੇ ਸੇਵਾ ਕਰਦੇ ਸਨ।
ਰਾਗ ਸ਼ਬਦ ਤੇ ਜਾਗਰਨ ਜਾਏ,
ਜਦੋਂ ਸ਼ਬਦ ਦੀ ਧੁਨੀ ਹੁੰਦੀ ਸੀ ਅੰਮ੍ਰਿਤ ਵੇਲੇ ਮਹਾਰਾਜ ਜਾਗ ਪੈਂਦੇ ਸਨ।
ਕਨੇ ਬਿਤਾਨ ਜਰੀ ਤੇ ਗੱਚ ਪੱਚ,
ਭਾਈ ਗੱਚ ਗੱਚ ਜਿਹੜੇ ਵਧੀਆ ਸੋਹਣੇ ਜਰੇਦਾਰ ਜਰੀਦਾਰ ਉਹ ਬਸਤਰ ਆਦਿਕ,
ਬਰਨ ਬਰਨ ਕੇ ਫਰਸ਼ਨ ਮਾਏ,
ਸੋਹਣੇ ਸੋਹਣੇ ਰੰਗ ਬਿਰੰਗੇ ਜਿਨ੍ਹਾਂ ਦੇ ਫਰਸ਼ ਸਨ।
ਬਿਨਾ ਬਿਛਾਵਨੇ ਊਮ ਸੇਜੇ ਅਬ ਥਿਰੇ ਗੁਰੂ ਅਚਰਜ ਭੋ ਆਏ।
ਦੋਵਾਂ ਤਰ੍ਹਾਂ ਦੀ ਸੋਭਾ ਬਿਆਨ ਕਰ ਰਹੇ ਨੇ। ਉਹ ਸੋਭਾ ਵੀ ਦੇਖੋ ਅਨੰਦਪੁਰ ਸਾਹਿਬ ਜੀ ਦੀ, ਵਧੀਆ ਆਸਨ, ਤਿਆਰ ਬਰ ਤਿਆਰ ਸੂਰਮੇ ਪਹਿਰਾ ਦੇਣ ਵਾਲੇ, ਸਤਿਗੁਰ ਦੇ ਆਲੇ ਦੁਆਲੇ ਅਨੇਕਾਂ ਹੀ ਖਾਲਸਾ ਪੰਥ ਗੁਰੂ ਕੇ ਸਿੰਘ ਸਨ, ਤੇ ਅੱਜ ਕੁਝ ਵੀ ਨਹੀਂ। ਸਤਿਗੁਰ ਜੀ ਤਰੇ ਥੱਲੇ ਭੁੰਜੇ ਸੋਏ ਹੋਏ, ਤਿੰਨ ਦਾ ਰਸਾਣਾ ਕਰਕੇ ਜਾਮਾ ਲੀਰੋ ਲੀਰ ਹੈ, ਪਰ ਫਿਰ ਵੀ ਕਹਿੰਦੇ ਹਨ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ, ਉੱਠ ਕੇ ਕਹਿਣਗੇ ਮਹਾਰਾਜ ਉਸ ਵਸਤਾ ਵਿੱਚ ਕਿ ਮਹਾਰਾਜ ਹਰ ਦਿਨ ਲੀਨ ਹਨ, ਇਹ ਸਰੀਰਕ ਵਸਤਾ ਹੈ ਨਿਭਾਣੀ ਪੈਂਦੀ ਹੈ।
ਦੋਹਰਾ ਤਨ ਤਨ ਗੁਰਦੇਵ ਜੂ ਸੁਖ ਦੁਖ ਪ੍ਰੀਤੀ ਸਮਾਨ।
ਕਵੀ ਜੀ ਨਿਚੋੜ ਕਰ ਰਹੇ ਹਨ, ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ, ਧੰਨ ਹਨ ਧੰਨ ਹਨ ਗੁਰਦੇਵ ਜੂ, ਜੂ ਕਹਿੰਦੇ ਸਤਿਕਾਰਯੋਗ ਜੀ ਲਈ, ਜਿਨ੍ਹਾਂ ਦੀ ਸੁਰਤੀ ਜਿਨ੍ਹਾਂ ਦੀ ਬਿਰਤੀ ਸੁਖ ਦੁੱਖ ਵਿਖੇ ਸਮਾਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਇਸ ਤਰ੍ਹਾਂ ਇੱਕ ਸਮਾਨ ਬਿਰਤੀ ਵਾਲੇ।
ਹਰਖ ਸ਼ੋਗ ਜਾ ਕੈ ਨਹੀਂ ਰਾਗ ਨਾ ਦੁਐਸ਼ ਮਾਨ,
ਜਿਨ੍ਹਾਂ ਨੂੰ ਖੁਸ਼ੀ ਗਮੀ ਨਹੀਂ, ਰਾਗ ਦੁਐਸ਼ ਨਹੀਂ, ਇਹ ਹੈ ਬ੍ਰਹਮ ਗਿਆਨੀ ਦੀ ਅਵਸਥਾ ਜੋ ਗੁਰੂ ਕਲਗੀਧਰ ਪਾਤਸ਼ਾਹ ਪ੍ਰਥਾਏ, ਹੋਰ ਗੁਰੂ ਸਾਹਿਬਾਨ ਪ੍ਰਥਾਏ ਤੇ ਖਾਲਸੇ ਪੰਥ ਲਈ ਗੁਰੂ ਕੇ ਸਿੱਖਾਂ ਲਈ ਬਿਆਨ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਅੱਜ ਉਸ ਅਵਸਥਾ ਵਿਖੇ ਮਹਾਰਾਜ ਕਲਗੀਧਰ ਪਾਤਸ਼ਾਹ ਲੀਨ ਹੋਏ ਹਨ ਤੇ ਉਸ ਵਾਰਤਾ ਨੂੰ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਹਨ, ਕਿਵੇਂ ਮਹਾਰਾਜ ਉਸ ਮਾਛੀਵਾੜ ਦੇ ਜੰਗਲਾਂ ਵਿਖੇ ਮਹਾਰਾਜ ਝਿੰਡੇ ਪਿੰਡ ਦਾ ਰਸਾਣਾ ਕਰਕੇ ਭੁੰਜੇ ਸੋਏ ਹੋਏ, ਕੋਈ ਨਾਲ ਸਿੰਘ ਨਹੀਂ, ਤੇ ਇੱਕ ਪਿਆਰੇ ਦੀ ਯਾਦ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੇ ਭਾਵ ਇਹੀ ਸੀ ਖਾਲਸਾ ਜੀਓ, ਕਿਸੇ ਸਿੱਖ ਦੇ ਉੱਤੇ ਵੀ ਦੁੱਖ ਆ ਜਾਵੇ, ਦੁੱਖ ਵੇਖੇ ਵੀ ਸਮਾਨ ਵਸਾ ਰਵੇ ਕਿਸੇ ਸਿੱਖ ਦੀ, ਤੇ ਉਹਨੂੰ ਕਹਿੰਦੇ ਗੁਰੂ ਕਾ ਸਿੱਖ, ਇਹ ਮਹਾਰਾਜ ਬਖਸ਼ਿਸ਼ ਕਰਨ ਸਾਡੇ ਹਿਰਦੇ ਵਿਖੇ, ਮਹਾਰਾਜ ਆਪਣੀ ਯਾਦ ਬਖਸ਼ਣ।